இதனால் ਸੁਖਦਾਈ ਹੈ ਹਰ ਦੋਨਾਂ ਜਹਾਨਾਂ ਵਿੱਚ ਸੁਖਦਾਈ ਹੈ ਇਸਨੂੰ ਗ੍ਰਹਿਣ ਕਰਕੇ ਲੋਕ ਸੁਖੀ ਪ੍ਰਲੋਕ ਦੇ ਆਉਣ ਦਾ ਉਪਰਾਲਾ ਕਰ ਗੁਰੂ ਬਾਬਾ ਜੀ ਦੀ ਤਾਲੀਮ ਇੱਥੋਂ 494 ਸਾਲ ਪਹਿਲੇ ਅਹੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਕੇ ਇਸ ਸਮੇਂ ਦੇ ਲੋਕਾਂ ਵਾਸਤੇ ਸਰਵ ਕਾਲ ਦੇ ਕਾਮੀ ਵਿਰੋਧੀ ਲੋਕਾਂ ਦੇ ਉਧਾਰ ਵਾਸਤੇ ਸੌਖਾ ਮਾਰਗ ਗੁਰਸਿੱਖੀ ਭਗਤੀ ਮਾਰਗ ਨਾਮ ਦਾ ਨਿਸ਼ਾਨ ਦ੍ਰਿੜ ਕਰਵਾਇਆ। ਇਹ ਗੁਰੂ ਬਾਬਾ ਜੀ ਦਾ ਉਪਦੇਸ਼ ਤਮਾਮ ਸਾਨੀ ਮਾਤਰ ਵਾਸਤੇ ਚੌਹਾਂ ਵਰਨਾ ਚੌਹਾਂ ਅਸ਼ਮਾਂ ਵਾਸਤੇ ਸਾਂਝਾ ਐਸਾ ਫਰਮਾਨ ਕੀਤਾ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਬਾਬਾ ਜੀ ਦੀ ਸਿੱਖਿਆ ਸਭ ਦੇ ਵਾਸਤੇ ਹੀ ਸੁਖਦਾਈ ਹੈ। ਆਪ ਜੀ ਨੇ ਕੇਵਲ ਕਲੂਕਾਲ ਦਾ ਸੁਖੈਨ ਮਾਰਗ ਨਾਮ ਪਰਮੇਸ਼ਰ ਦਾ ਭਜਨ ਕਲ ਮੈਂ ਕੀਰਤ ਹਰਨਾਮਾ ਕਲਯੁਗ ਮੈਂ ਕੀਰਤ ਹਰਨਾਮਾ ਕਲੂਕਾਲ ਦੇ ਵਿੱਚ ਹਰੀ ਨਾਮ ਦਾ ਕੀਰਤਨ ਹਰੀ ਦਾ ਜਪ ਹਰੀ ਦਾ ਭਜਨ ਹੀ ਸੁਖਦਾਈ ਕਲਿਆਣਕਾਰੀ ਹੈ। ਜਬ ਤੱਕ ਉਹਨਾਂ ਯੁਗਾਂ ਦਾ ਧਰਮ ਹੈ ਕਲ ਮੈਂ ਕੀਰਤ ਹਰਨਾਮਾ ਯੁਗੋ ਯੁਗ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਸੁਖਦਾਈ ਵਾਸਤੇ ਵੇਦ ਪੁਰਾਣਾ ਨੂੰ ਵਿਚਾਰ ਕੇ ਦੇਖੋ ਜ਼ਰਾ ਵੀ ਯੁਗੋ ਯੁਗ ਆਪਣਾ ਧਰਮ ਜਿਸ ਦਾ ਰਾਜ ਤੁਸੀਂ ਦਾ ਸਿੱਕਾ ਚੱਲਿਆ ਕਰਦਾ ਤੁਸੀਂ ਦੇ ਕਾਨੂੰਨ ਚੱਲਿਆ ਕਰਦੇ ਸੀ। ਇਸੀ ਤਰ੍ਹਾਂ ਕਰੋ ਕਲ ਦੇ ਵਿੱਚ ਗੁਰੂ ਨਾਨਕ ਨੇ ਨਾਮ ਦੀ ਮਹੱਤਤਾ ਸਾਧਾ ਗੁਰੂ ਬਾਬਾ ਜੀ ਨੇ ਸੱਤਾਂ ਦੀ ਪੰਨਾਵਾਂ ਖੰਡਨ ਲਈ ਕਰਕੇ ਨਾਮ ਦਾ ਚਿੱਤਾ ਦਿੱਤਾ। ਹਜ਼ੂਰ ਨੇ ਸਭ ਦੇ ਵਾਸਤੇ ਐਸਾ ਹੀ ਫਰਮਾਇਆ। ਬ੍ਰਹਮ ਖੱਤਰੀ ਵੈਸ਼ੂ ਉਪਦੇਸ਼ ਚੌਂਗਣਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਧਰੇ ਸੋ ਕਲ ਮੈਂ ਖਟਖਟ ਨਾਨਕ ਨਾਮ ਪਰਮੇਸ਼ਵਰ ਦਾ ਭਜਨ ਜਗਜੀਤ ਨੂੰ ਸਾਧਨ ਦੂਰ ਕੀਏ ਜਿਹੜੇ ਸਾਧਨ ਰਾਮੈ ਨਾਮ ਬਤਾਇਆ ਪੁਰਾਣੇ ਸਾਧਨ ਜਲ ਧਾਰੇ ਦੁਨੀਆਂ ਤਾਂ ਆਪਣੀਆਂ ਸਰੀਰ ਤੇ ਕਸ਼ਟ ਚੱਲਣੇ ਜੇ ਬੜੇ ਮੁਸ਼ਕਿਲ ਸਨ। ਇਹ ਸਮੇਂ ਦੇ ਲੋਕ ਸੁਣ ਕੇ ਹੀ ਹੈਰਾਨ ਹੁੰਦੇ ਜਿੰਨੇ ਕਰਦੇ ਹੁੰਦੇ ਸਨ ਉਹ ਸਾਰੇ ਸਾਧਨ ਦੂਰ ਕਰਕੇ ਗੁਰੂ ਬਾਬਾ ਜੀ ਨੇ ਸੌਖਾ ਸਾਧਨ ਸਾਜੂ ਸੱਤੇ ਤਿਜ ਦੀ ਪ੍ਰੋਪਰ ਪੂਜਾ ਚਾਰ ਤੀਨੋ ਯੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ कलयुग नानक नाम सुखाला।
नानक नाम सुखाला जीवित कलयुग दे, नानक नाम सुखाला जीवित कलयुग दे,
बचन कमावे संतन का तो गुरु प्रसादी करिए। तो तीर्थ मज्जन इशनाना इस कल में मैल भरी जाए, साध संग जो हर गुण गावे सो निर्मल कर दीजिए। वेद प्राण सिमर सब शास्त्र इन पढ़िया मुक्त न होई, एक अक्षर जो गुरु के जाप है ताकि निर्मल हो। ब्रह्म क्षत्रिय वैश्य उपदेश क्यों वर्णन को सांझा, गुरु के नाम जपे सुधरे सो कल में खटखट नानक मान था। गुरु जी ने करो काल सौखा नाम का कीर्तन नाम का सिमरन। तो इस द्वारा जीव जी कल्याण दसी मानुक तन का परम प्रयोजन प्रभु प्राप्ति है, सही प्राप्त मानुक दे गुरु गोविंद मेहन की ए तेरी है। अब काज तरीके से न काम मिल साध संगत सज के बनना, इसकी प्राप्ति के अनेक साधन एक सानू जान वास्ते अनेक रस्ते होया करते थे, लेकिन एक रास्ते कोई बिखरे होंगे एक सौखे होंगे छेती दे छेती मार्ग होंगे एक बहिंगम मार्ग होंगे। एक दरख्त है उसके ऊपर फल लगे अंब का दरख्त है, उसके अंब का फल लग्या हुआ है। एक था सामने एक कीड़ी बैठी हुई है, एक पंछी बैठा हुआ है, पंछी ने सीधी उड़ारी मारनी जाके फल खा लेना, कीड़ी हौली हौली हेठा दी जा जा जाके दरख्त फिर जाके फल सकते ना बिखरा मार्ग। इसी तरह ही प्रभु प्राप्ति दे प्राणायाम भी उसका साधन ते तपस्या भी उसका साधन है, जेडे बड़े मुश्किल सरीता हो ही नहीं। फरीदार ने कितनी तपस्या वर्ती की, जिन्होंने सुन सुन के अजकल के नौजवान हैरान है ये तपस्या मैं कर ली है जी। वाकई है तो बड़ी मुश्किल, लेकिन उस समय लोग कर लेंगे, अजकल भी जैसा जो करते ही हैं तो ठीक है। लेकिन गुरु जी ने सौखा पापा प्रभु प्राप्ति का परमेश्वर मिल साध संगत अज केवल काम साध संगत और गुरु की कृपा से पकड़े होकर जो राजा मन से वशीकार करना यही प्रभु प्राप्ति है। तो सबसे सौखा मार्ग ये है भक्ति मार्ग, जिसन गरीब कर सकता है, अमीर कर सकता है, बच्चा कर सकता है, जवान कर सकता है, बुढ़ा कर सकता है, स्त्री जामा कर सकता है, मर्द कर सकते हैं, त्याग विच हो सकता है, घर विच हो सकता है, नौकरी करने हो सकता है, खेती पत्ती करने हो सकता है, बिजनेस करने हो सकता है। तो इतिहास किसान नहीं हो सकता, कितना सौखा मार्ग, इतना ज्यादा मार्ग गुरु बाबा जी दसते जी की शासन से कभी ऐसा उसकी मांग खड़ी करके प्रमाण भी तय
कलू आयो रे हरि नाम बीज लो, कलू आयो रे हरि नाम बीज लो, आयो रे
ਫਿਰ ਆਇਆ ਹਿੰਦੁਸਤਾਨ ਦੇ ਵਿੱਚ ਰਾਜੇ ਯੁਧਿਸ਼ਠਿਰ ਚੱਕਰਵਰਤੀ ਰਾਜਾ ਹੈ। ਯੁਧਿਸ਼ਠਿਰ ਭੀਮ ਅਰਜਨ ਨਕੁਲ ਸਹਿਦੇਵ ਰਾਜੇ ਪੰਡੂ ਦੇ ਪੁੱਤਰ ਪਾਂਡੋ ਕਰਕੇ ਮਸ਼ਹੂਰ ਹੋਏ। ਆਪ ਜੀ ਕ੍ਰਿਸ਼ਨ ਭਗਵਾਨ ਦੁਆਪਰ ਯੁਗ ਦਾ ਅਵਤਾਰ, 16 ਕਲਾ ਅਵਤਾਰ ਮੰਨ ਅਵਤਾਰ ਕਈ ਕਿਸਮ ਦੇ ਨੇ। ਸਾਧ ਨਿਤ ਨਮਿਤ ਪੂਰਨ ਪੂਰਨ ਦਮ ਅੰਸਾ ਅਵੇਸਾ ਆਦਿ ਬਹੁਤ ਕਿਸਮ ਦੇ ਅਵਤਾਰ ਹੁੰਦੇ। ਸੋ ਗੁਰੂ ਨਾਨਕ ਜੀ ਗੁਰੂ ਅਵਤਾਰ ਮਹਾਂ ਅਵਤਾਰ ਨੇ ਨਾਮ ਜਪਾਉਣ ਵਾਸਤੇ, ਜੀਵਾਨੀ ਕਲਿਆਣ ਵਾਸਤੇ ਉਹ ਨਮਿਤ ਸੇ ਰਾਮ ਕ੍ਰਿਸ਼ਨ ਆਦਿ ਨਮਿਤਕ ਅਵਤਾਰ ਹੋਏ। ਗੁਰੂ ਨਰਸਿੰਘ ਨਕਸ਼ ਨੂੰ ਮਾਰਨ ਵਾਸਤੇ ਉਹਨੇ ਇੱਕ ਲੱਖ ਤੀਸਮ ਵਿਚੋਂ ਪ੍ਰਗਟਿਆ। ਸੋ ਰਾਮਾ ਅਵਤਾਰ ਤ੍ਰੇਤੇ ਵਿੱਚ ਉਹਨੇ ਰਾਵਣ ਆਦਿ ਨੂੰ ਮਾਰਨਾ ਸੀ। ਦੁਆਪਰ ਵਿੱਚ ਕ੍ਰਿਸ਼ਨ ਜੀ ਹੋਏ, ਇਹ ਵੀ ਨਮਿਤ ਹੋਏ ਕਿਉਂਕਿ ਇਹਨਾਂ ਨੇ ਕੰਸ ਆਦਿ ਅਨਿਆਈ ਰਾਜਿਆਂ ਨੂੰ ਮਾਰਨਾ। ਲੇਕਿਨ ਗੁਰੂ ਨਾਨਕ ਜੀ ਦਾ ਅਵਤਾਰ ਜੋ ਹੋਇਆ ਇਸ ਨਾਮ ਜਪਾਉਣ ਵਾਸਤੇ, ਤਮਾਮ ਦੁੱਖਾਂ ਦਾ ਮੂਲ ਅਗਿਆਨ ਹੈ, ਤਮਾਮ ਦੁੱਖਾਂ ਦਾ ਮੂਲ ਅਗਿਆਨ ਹੈ, ਅਗਿਆਨ ਨੂੰ ਦੂਰ ਕਰਨ ਵਾਸਤੇ ਗੁਰੂ ਅਵਤਾਰ ਗੁਰੂ ਨਾਨਕ ਨੇ ਇਹਦਾ ਰੂਣਾ ਪ੍ਰਕਾਸ਼ ਕਰ, ਅਗਿਆਨ ਰੂਪੀ ਅੰਧਕਾਰ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੇ। ਉਸ ਨੂੰ ਗੁਰੂ ਨਾਨਕ ਜੀ ਦਾ ਗੁਰੂ ਅਵਤਾਰ ਹੋਇਆ। ਭਾਵੇਂ ਜਿਸ ਜਿਸ ਕੰਮ ਵਾਸਤੇ ਕੋਈ ਆਇਆ, ਠੀਕ ਹੈ, ਇਸ ਦੇ ਵਿੱਚ ਕੋਈ ਚਿੰਤੂ ਨਹੀਂ ਹੋ ਸਕਦਾ, ਲੇਕਿਨ ਗੁਰੂ ਜੀ ਦਾ ਗੁਰੂ ਨਾਨਕ ਜੀ ਦਾ ਅਵਤਾਰ ਇਸ ਸਰੂਕਾਲ ਦੇ ਮਹਾਂ ਭਿਆਨਕ ਜ਼ਮਾਨੇ ਵਿੱਚ ਗੁਰੂ ਅਵਤਾਰ ਲੋਕਾਂ ਨੂੰ ਸਿਰਫ ਨਾਮ ਦਾ ਨਿਸ਼ਨਾਮ ਦ੍ਰਿਸ਼ ਕਰਵਾ ਕੇ ਮਨ ਦੀ ਸ਼ੁੱਧੀ ਦੁਆਰਾ ਅਗਿਆਨ ਦੂਰ ਕਰਕੇ ਪਰਮ ਸੁਖੀ ਕਰਨਾ ਸੀ। ਭਾਵੇਂ ਉਹਨਾਂ ਰਾਮ ਕ੍ਰਿਸ਼ਨ ਆਦਿ ਜੀ ਦੇ ਜ਼ਮਾਨੇ ਵਿੱਚ ਵੀ ਕਈ ਭਗਤਾਂ ਨੂੰ ਕ੍ਰਿਸ਼ਨ ਜੀ ਦੇ ਅਰਜਨ ਜਾਂ ਹੋਰ ਕਈ ਕਿਸੇ ਜਿਹੇ ਭਗਤ ਲਾਭ ਉਠਾਇਆ, ਲੇਕਿਨ ਉਹਨਾਂ ਦਾ ਮੁੱਖ ਕੰਮ ਆਉਣ ਦਾ ਉਹਨਾਂ ਅਨਿਆਈ ਰਾਜਿਆਂ ਨੂੰ ਮਾਰਨਾ ਸੀ। ਫਿਰ ਗੁਰੂ ਨਾਨਕ ਜੀ ਨਾਮ ਜਪਾਉਣ ਵਾਸਤੇ ਆਓ ਯਾਨੀ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਦਾ ਅਵਤਾਰ ਸੀ। ਉਸ ਵਕਤ ਪੰਜੇ ਪਾਂਡਵਾਂ ਦਾ ਯਾਨੀ ਯੁਧਿਸ਼ਠਿਰ ਦਾ ਰਾਜ ਸੀ। ਇਹ ਪੰਜੇ ਭਰਾ ਕ੍ਰਿਸ਼ਨ ਜੀ ਦੇ ਮੋਤੀ ਸਨ, ਭਗਤ ਵੀ ਸਨ, ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਹੀ ਮਾਮੇ ਫੁੱਫੇ ਦੇ ਪੁੱਤਰ ਭਰਾ ਵੀ ਸਨ। ਇਉਂ ਇੱਕ ਦਫ਼ਾ ਦਾ ਜ਼ਿਕਰ ਪੰਜੇ ਭਰਾ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਨੇ। ਉਹਨਾਂ ਨੇ ਅਚਨ ਚੇਤੀ ਲਫ਼ਜ਼ ਕਿਹਾ, ਅਵਕਲੂ ਆਇਓ ਆਇਓ, ਕਲਯੁਗ ਆ ਗਿਆ, ਦੁਆਪਰ ਖਤਮ ਹੋਣ ਵਾਲਾ ਹੈ। ਇਹ ਸੁਣ ਕੇ ਯੁਧਿਸ਼ਠਿਰ ਪੁੱਛਣ ਲੱਗਿਆ, ਮਹਾਰਾਜ ਕੈਸੇ ਜਾਣੀਏ ਕਲੂ ਕਾਲ ਆ ਗਿਆ, ਕਲੂ ਕਾਲ ਦੇ ਕੀ ਲੱਛਣ ਹੋਣਗੇ, ਆਪ ਕਿਰਪਾ ਕਰਕੇ ਦੱਸੋ। ਉਹਨਾਂ ਕਿਹਾ, ਚੱਲ ਜਿਸ ਵਕਤ ਤੁਸੀਂ ਭਜਨ ਕਰਨ ਵਾਸਤੇ ਆਪਣੇ ਭਜਨ ਸਥਾਨ ਵਿੱਚ ਪਹੁੰਚੋਗੇ, ਤੁਹਾਨੂੰ ਭਜਨ ਕਰਦੇ ਜੋ ਦ੍ਰਿਸ਼ਟਾਂਤ ਹੋਣਗੇ ਉਹ ਕਲੂ ਕਾਲ ਦੇ ਲੱਛਣ ਸਮਝ ਲੈਣਾ। ਸੋ ਅੱਜ ਇਸ਼ਨਾਨ ਵਗੈਰਾ ਕਰਕੇ ਆਪਣੇ ਭਜਨ ਸਥਾਨ ਵਿੱਚ ਪੰਜੇ ਭਰਾ ਪਹੁੰਚ ਕੇ ਚੌਂਕੜੇ ਲਗਾ ਕੇ ਨੇਤਰ ਮੀਟ ਕੇ ਬਿਰਤੀਆਂ ਨੂੰ ਸੰਕੋਚ ਕੇ ਨਾਮ ਸੁਣਨ ਵਿੱਚ ਇਕਾਗਰਤਾ ਦਾ ਉਪਰਾਲਾ ਕਰਨ ਲੱਗੇ, ਪਰ ਅੱਜ ਇਕਾਗਰਤਾ ਦੀ ਵਜ੍ਹਾ ਕੁਛ ਵਿੱਚ ਨਜ਼ਰ ਆਉਂਦਾ। ਯੁਧਿਸ਼ਠਿਰ ਨੂੰ ਸਫੈਦ ਰੰਗ ਦਾ ਇੱਕ ਹੰਸ ਨਜ਼ਰ ਆਇਆ, ਜਿਸਦੇ ਖੰਭ ਤੇ ਇੱਕ ਖੰਭ ਤੇ ਪੁਰਾਣ, ਇਸ ਤੇ ਪੁਰਾਣ, ਪੁਰਾਣ ਹਿੰਦੂਆਂ ਮੁਸਲਮਾਨਾਂ ਦਾ ਹਿੰਦੂਆਂ ਨੇ ਮਤਲਬ ਪੁਰਾਣ ਮੁਸਲਮਾਨਾਂ ਦਾ ਕੀੜੇ ਮਾਰ ਮਾਰ ਖਾਂਦਾ ਹੈ। ਇਹ ਯੁਧਿਸ਼ਠਿਰ ਨੂੰ ਨਜ਼ਰ ਆਇਆ। ਭੀਮ ਨੂੰ ਇੱਕ ਹਾਥੀ ਦਿੱਤਿਆ ਦੋ ਸੁੰਡਾਂ ਵਾਲਾ, ਇੱਕ ਦੇ ਨਾਲ ਘਾਹ, ਇੱਕ ਦੇ ਨਾਲ ਮਾਸ ਖਾਈ ਜਾਂਦਾ। ਅਰਜਨ ਨੂੰ ਇੱਕ ਗੁਰੂ ਦੇਸੀ ਜੋ ਕਿ ਆਪਣੇ ਬੱਚੀ ਨੂੰ ਚੁੰਘੀ ਜਾਂਦੀ ਹੈ, ਇਹਨਾਂ ਦਾ ਬੱਚੀ ਨੇ ਗਾਣ ਸੀ, ਲੇਕਿਨ ਉਲਟੀ ਗੁਰੂ ਬੱਚੀ ਨੂੰ ਚੁੰਘੀ ਜਾਂਦੀ ਹੈ। ਇਹ ਦੇਖਿਆ چوتھے نقل نے تین خو دیکھے متواتر دو لامنے خواہ پانی چل رہا شکر پانی والے بھی سارا چلے شکے خو مٹی ہو گئے تیسرے پانی والے بھی گردی ہے اسی طرح شکے اور شکے کا سکا نزدیک ہوتا رہ گیا پنجویں سہ دیو نے بڑا پارا پہاڑ وہ ہزار من کا پتھر دیکھا بڑے بڑے کیلوں جھیل دیا جو کہ پہاڑی علاقے کے درخت ہوا کرتے ہیں آن کا بندہ توڑتا چلا آ رہا کوئی درخت اس روکنے سمرتھ نہ ہو سکے ابھی اگے سوکھم تیلا ایک گھر آ گیا وہ آسرے ہزار من کا پتھر چلو جانے اس بننے سمرتھ نہ ہو سکتا یہ پنجاں بھراواں نے پنجے دشٹانت دیکھے
تلو آیو رے ہری نام بیجو
پرمیشر کا جس کی کہنے لگے میں بیٹی نے سنکوچ کے جدو دھیان جوڑن لگا مینو ایک سفید رنگ کا جانور جس نو ہنس کہندے ہن ایک کھمب تے قرآن ایک تے قرآن یہ نظر آیا کیڑے مار مار کھاندا سی پہلے تو قرآن یا قرآن ہنساں دے کھمباں تے انہاں دی لوڑ کی ایسا نہیں ہوں ਦੂਸਰੇ ਹੰਸਾਂ ਦਾ ਖਾਜਾ ਹੀਰੇ ਮੋਤੀ ਹੁੰਦਾ, ਕਿਰਮ ਨਹੀਂ ਹੋਇਆ ਕਰਦਾ, ਇਸਦਾ ਕੀ ਮਤਲਬ? ਆਪ ਕਿਰਪਾ ਕਰਕੇ ਸਮਝਾਓ। ਅਲੂਕਾਲ ਦੇ ਲੱਛਣ ਆਪਨੇ ਦੱਸਿਆ ਸੀ ਕੈਸੇ, ਇਹ ਸੁਣ ਕੇ ਕਹਿਣ ਅਲੂਕਾਲ ਦੇ ਪੁਰਾਣਾ ਵਾਚਣ ਵਾਲੇ ਔਰ ਪੁਰਾਣਾ ਵਾਚਣ ਵਾਲੇ ਲੋਕ ਜਿਹੜੇ ਹੋਇਆ ਕਰਨਗੇ, ਜੋ ਪੁਰਾਣਾ ਔਰ ਪੁਰਾਣਾ ਦੇ ਵਿੱਚ ਕਥਨ ਕੀਤਾ। ਦੇਹ ਤਦੇਹ ਦੋ ਕਿਸਮ ਦੇ ਕਰਮ ਦੱਸੇ ਨੇ, ਇੱਕ ਕਰਮਯੋਗ, ਉਹਨਾਂ ਵਾਸਤੇ ਤਾਕੀਦ ਕੀਤੀ ਕਰੋ ਇਹਨਾਂ ਦਾ ਫਲ ਸੁੱਖ ਹੈ। ਇੱਕ ਤਿਆਗਣ ਯੋਗ, ਉਹਨਾਂ ਨੂੰ ਕਿਹਾ ਇਹ ਮਤ ਕਰੋ ਇਹਨਾਂ ਦਾ ਫਲ ਦੁੱਖ ਹੋ ਜਾਏ, ਅਤੇ ਦੁੱਖ ਤੋਂ ਬਚੋ ਸੁਖੀ ਹੋਣ ਵਾਸਤੇ ਜਿਸ ਕਰਮ ਦਾ ਫਲ ਦੁੱਖ ਉਹ ਤਿਆਗਣਾ ਯੋਗ ਹੈ। ਜੋ ਕੁਛ ਪੁਰਾਣਾ ਹੈ ਪੁਰਾਣਾ ਵਿੱਚ ਕਥਨ ਕੀਤਾ ਹੈ, ਸ਼ੁਰੂ ਕਾਲ ਦੇ ਬਹੁਤ ਸਾਰੇ ਵਿਦਵਾਨ ਐਸੇ ਹੋਣਗੇ ਜੋ ਪੁਰਾਣਾ ਪੁਰਾਣਾ ਨੂੰ ਵਾਚਣ ਵਾਲੇ ਵੀ, ਉਹਨਾਂ ਚ ਪੜ੍ਹਦੇ ਵੀ, ਉਹਨਾਂ ਤੋਂ ਉਲਟ ਪੱਕਦਾ ਨਾ ਖਿਆਲ ਕਰਦੇ ਹੋਏ ਆਪਣੀ ਕਿਰਿਆ ਉਹਨਾਂ ਤੋਂ ਉਲਟ ਰੱਖਣਗੇ, ਜਿਹਨਾਂ ਦਾ ਨਤੀਜਾ ਉਹਨਾਂ ਵਾਸਤੇ ਅੱਛਾ ਨਹੀਂ ਹੋਏਗਾ। ਇਹ ਕਲੂ ਕਾਲ ਦੇ ਲੱਛਣ। ਦੂਸਰੇ ਇਨਸਾਨ ਨੇ ਕਿਹਾ ਇੱਕ ਹਾਥੀ ਦੇਖਿਆ ਦੋ ਸੁੰਡਾਂ ਵਾਲਾ, ਹਾਥੀ ਦੇ ਹਮੇਸ਼ਾ ਇੱਕ ਸੁੰਡ ਹੁੰਦੀ ਹੈ, ਹਾਥੀ ਮਾਸਖੋਰਾ ਜਾਨਵਰ ਹੈ ਤੇ ਸ਼ੇਰ ਮਾਸਖੋਰਾ ਹੈ, ਲੇਕਿਨ ਉਹ ਹਾਥੀ ਸੁੰਡ ਦੇ ਨਾਲ ਥਾ ਇੱਕ ਦਿਨ ਮਾਸ ਖਾ ਰਿਹਾ ਸੀ। ਸੋ ਇਹ ਕਿਰਪਾ ਕਰਕੇ ਦੱਸੋ ਕਲੂ ਕਾਲ ਦੇ ਲੱਛਣ ਕਿਹੜੇ ਨੇ? ਉਹਨਾਂ ਨੇ ਕਿਹਾ ਕਲੂ ਕਾਲ ਦੇ ਵਿੱਚ ਰਾਜਾ ਜੋ ਹੈ ਰੂਪ ਜੋ ਹੁੰਦੀ ਹੈ ਪ੍ਰਜਾ ਦੀ ਰੱਖਿਆ ਵਾਸਤੇ, ਨਿਆਂ ਵਾਸਤੇ, ਇਨਸਾਫ ਵਾਸਤੇ। ਕਲੂ ਕਾਲ ਦੇ ਵਿੱਚ ਨਿਆਂਕਾਰੀ ਰਾਜਾ ਐਸੇ ਹੋਣਗੇ ਜੋ ਸੱਚੇ ਝੂਠੇ ਦੋਨਾਂ ਤੋਂ ਵੱਡੀ ਰਿਸ਼ਵਤ ਲੈ ਕੇ ਮਨ ਪਾਉਂਦੀਆਂ ਕਰਨਗੇ, ਜਿਸਦਾ ਨਤੀਜਾ ਉਹਨਾਂ ਵਾਸਤੇ ਹੋਰ ਦੁੱਖ ਨਾ ਹੋਵੇ। ਇਹ ਦੂਸਰਾ। ਤੀਸਰਾ, ਅਰਜਨ ਕਹਿਣ ਲੱਗਾ ਮੈਂ ਇੱਕ ਗਊ ਦੇਖੀ ਆਪਣੀ ਬੱਚੀ ਨੂੰ ਚੁੰਘਦੀ ਸੀ, ਹਾਲਾਂਕਿ ਚੁੰਘਣਾ ਬੱਚੀ ਨੇ ਗਾਂ ਨੂੰ ਸੀ, ਪਰ ਉਲਟਾ ਗਊ ਬੱਚੀ ਨੂੰ ਚੁੰਘੀ ਜਾ ਰਹੀ ਹੈ। ਕਹਿਣਗੇ ਹਾਂ ਚਲੋ ਕਾਲ ਦੇ ਵਿੱਚ ਐਸਾ ਹੀ ਹੋਵੇਗਾ। ਚਲੋ ਕਾਲ ਦੇ ਵਿੱਚ ਜੋ ਥੋੜਾ ਬਹੁਤ ਪੈਸਾ ਲੜਕੀਆਂ ਨੂੰ ਦੇਣਾ ਪੈਂਦਾ, ਲੋਕ ਬਹੁਤ ਸਾਰੇ ਐਸੇ ਹੋਣਗੇ ਜੋ ਲੜਕੀ ਦਾ ਪੈਸਾ ਲੈ ਕੇ ਖਾਇਆ ਕਰਨਗੇ, ਜਿਸਦਾ ਨਤੀਜਾ ਹੋਰ ਦੁੱਖਿਆ ਨਰਕ ਹੋਇਆ। ਚਲੋ ਕਾਲ ਤੇ ਤੀਸਰਾ ਦਿਸ਼ਾਂਤ ਇਹਨੇ ਅਰਜਨ ਨੂੰ ਇਹ ਦੱਸਿਆ। ਚੌਥੀ ਨਕਲ, ਕਹਿਣ ਲੱਗਿਆ ਮੈਂ ਤਿੰਨ ਖੂਹ ਦੇਖ ਕੇ ਮਤਵਾਦਰ ਵਿਚਾਰ ਦੋ ਲਾਂਬਿਆਂ ਵਿੱਚ ਪਾਣੀ, ਪਾਣੀ ਵਾਲੇ ਦੀ ਧਾਰਾ ਤੀਸਰੇ ਪਾਣੀ ਵਾਲੇ ਨਾਲ ਤਾਲਕ ਰੱਖਦੀ ਹੈ, ਸੁੱਕੇ ਨਾਲ ਕੋਈ ਕੰਸਰਨ ਨਹੀਂ, ਉਹ ਸੁੱਕੇ ਦਾ ਸੁੱਕਾ ਉਹਦੀ ਧਾਰਾ ਉਹਦੇ ਵਿੱਚ ਉਹਦੀ ਵੱਲ ਵਿੱਚ ਗਿਰਦੀ ਹੈ, ਵਿਚਾਰਣਾ ਨਜ਼ਦੀਕ ਵਾਲਾ ਸੁੱਕੇ ਦਾ ਸੁੱਕਾ ਰਹਿ ਜਾਣਾ ਉਹਨਾਂ ਨਾਲ ਕੋਈ ਗੱਲ ਨਹੀਂ। ਇਹ ਕਲੂ ਕਾਲ ਦੇ ਰਿਸ਼ਤੇ ਸੰਬੰਧ ਹੋਣਗੇ। ਕਲੂ ਕਾਲ ਦੇ ਲੋਕ ਆਪਣੇ ਨਜ਼ਦੀਕੀਆਂ ਨਾਲੋਂ ਇੱਕ ਲੋਕ ਤੋੜ ਕੇ ਦੂਰ ਦੇ ਲੋਕਾਂ ਨਾਲ ਜ਼ਿਆਦਾ ਮੋਹ ਮਮਤਾ ਰੱਖਿਆ ਕਰਨਗੇ, ਜਿਸ ਦਾ ਨਤੀਜਾ ਵਸ਼ ਦੁੱਖ ਹੋਵੇਗਾ। ਹਾਂਜੀ, ਇਉਂ ਇਸ ਤ੍ਰਿਪੁਰਖੇ ਦਾਮ ਵਿੱਚ ਪਾਵੇਂ ਆਇਆ ਤੇ ਸਾਉਣ ਜਾਇਆ। ਸੋ ਪੰਜਵੇਂ ਸ਼ਹਿਦੇ ਕਹਿਣ ਲੱਗਿਆ ਮੈਂ ਇੱਕ ਬੜਾ ਭਾਰਾ ਪਹਾੜ ਜੀ ਦੇ ਉੱਪਰ ਹਜ਼ਾਰਾਂ ਮਨ ਦਾ ਇੱਕ ਪੱਥਰ ਰਿਹਾ ਜਾਂਦਾ ਦੇਖਿਆ, ਬੜੇ ਬੜੇ ਤੇਲੋਂ ਚੀਲ ਲਿਆ ਆਦੇ ਦਰਖਤਾਂ ਨੂੰ ਫਾਂਡਾ ਤੋੜਦਾ ਚਲਾ ਰਿਹਾ, ਕੋਈ ਦਰਖਤ ਉਸਨੂੰ ਰੋਕਣ ਸੁਣਦਾ ਨਾ ਹੋ ਸਕਿਆ। ਅਸੀਂ ਇੱਕ ਸੂਖਮ ਤੀਲਾ ਘਾਹ ਦਾ ਉਹਦੇ ਆਸਰੇ ਹਜ਼ਾਰਾਂ ਮਨ ਦਾ ਪੱਥਰ ਰੁਕ ਜਾਂਦਾ, ਉਹਨੂੰ ਸਾਨੂੰ ਤੋੜਨ ਸਮਰੱਥ ਨਾ ਹੋ ਸਕਿਆ। ਇਹ ਮੈਂ ਦੇਖਿਆ। ਕਹਿਣਗੇ ਇਹ ਕਲੂ ਕਾਲ ਦਾ। ਕਲਯੁਗ ਦੇ ਵਿੱਚ ਵੀ ਪਹਿਲੇ ਸਮੇਂ ਵਾਂਗ ਲੋਕੀ ਜਲਧਾਰੇ ਸਈਆਂ ਦਾ ਕਠਨ ਸਾਧਨ ਕਰਕੇ ਮਨ ਨੂੰ ਰੋਕਣ ਦੀ ਕੋਸ਼ਿਸ਼ ਕਰਿਆ ਕਰਨਗੇ। ਸਾਰਿਆਂ ਦੁੱਖਾਂ ਦਾ ਮੁੱਢ ਮਨ ਹੈ, ਤਮਾਮ ਪੁੱਤਰਾਂ ਦੇ ਦੇਣੇ ਵਾਲਾ ਮਨ ਹੈ। ਮਹਿਲਾ ਛਿੰਡਿਆ ਮਨ ਅਤਿਅੰਤ ਦੁਖੀ ਹੁੰਦਾ, ਅਸ਼ਾਂਤ ਹੁੰਦਾ। ਇਕਾਗਰ ਮਨ ਸ਼ਾਂਤ ਹੋਇਆ ਕਰਦਾ, ਨੁੱਢ ਮਨ ਉਦੋਂ ਵੀ ਜ਼ਿਆਦਾ ਸ਼ਾਂਤ ਹੋਇਆ ਕਰਦਾ, ਅਮਨ ਹੋਇਆ ਮਨ ਮੋਕਸ਼ ਦਾ ਦਾਤਾ ਬਣ ਗਿਆ। ਇਸ ਵਾਸਤੇ ਇਸ ਮਨ ਨੂੰ ਰੋਕਣ ਵਾਸਤੇ ਪਹਿਲੇ ਬੜੇ ਕਠਿਨ ਸਾਧਨ, ਕੋਈ ਜਲ ਖਾਰੇ ਕਰੇਗਾ, ਕੋਈ ਦੁਨੀਆਂ ਤਾਪੇਗਾ, ਕੋਈ ਕੁਛ, ਲੇਕਿਨ ਮਨ ਨਹੀਂ ਰੁਕੇ। ਮਨ ਨੂੰ ਰੋਕਣ ਵਾਸਤੇ ਸੁਖਮ ਤੀਲਾ ਘਾਹ ਹੈ ਇੱਕ ਪਰਮੇਸ਼ਰ ਦਾ ਨਾਮ। ਇਸ ਵਾਸਤੇ ਕਲੂ ਕਾਲ ਦੇ ਵਿੱਚ ਨਾਮ ਦੀ ਮਹੱਤਤਾ, ਯਾਨੀ ਗੁਰਮੁਖ ਨਾਮ ਜਪੇ ਉਧਰੇ ਸੋ ਕਲਮੇ ਘਟਕਟ ਮਾਂਝਾ। ਗੁਰੂ ਜੀ ਨੇ ਇਸ ਵਾਸਤੇ ਹੀ ਐਸਾ ਫਰਮਾਨ ਕੀਤਾ, ਕਲੂ ਕਾਲ ਦੇ ਵਿੱਚ ਕਲਮੇ ਮੁਕਤ ਨਾਮ ਦੇ ਪਾਵੇ, ਇਹ ਵੀ ਦਵੇ ਦਿੱਤਾ। ਕਲੂ ਆਇਓ ਰੇ ਹਰੀ ਨਾਮ ਬੀਜੋ, ਆਇਓ ਰੇ ਹਰੀ ਨਾਮ ਬੀਜੋ, ਆਇਓ ਰੇ ਹਰੀ ਨਾਮ ਬੀਜੋ। कीर्तन करना इतना सुखैन कोई मुश्किल बात नहीं। फिर सिमरन का मार्ग अत्यंत सौखा दृष्टि में सिमरन दे विच लगा के भावे सिमरन के तरीके सिमरन दिखा बहुत सारिया कथन कीतिया गुरु जी ने उनके मुताबिक बिरती की एकाग्रता जल्दी सिद्ध होंगी है। इस करके सिमरन का मार्ग भक्ति मार्ग बहुत ही सुख है। तो यह उपदेश गुरु बाबा जी ने ब्रह्म कत्री वैश्व उपदेश चौवरना को सांझा गुरमुख नाम जपे उदरे सो कल मैं खट खट नानक मंज सत्ता दीपा नवा खंडा कदे कौड़े रश वर्गिया के घर पहुंचे गुरु बाबा जी कदे सज्जन ठग वर्गिया के भी घर पहुंचे समारक पा के भक्ति मार्ग लिवलीन करके कदे भूमि चोर वगैरह के घर पहुंचे कदे राजे शिवनाथ वर्गिया के घर भी पहुंचे। यूं गुरु बाबा जी ने सारे गने जात ना सारे गने जात ने आसमान दे विच कोई ज्योतिषी लोग तारे की गिनती भावे कर रहे हैं लेकिन जितने अधम जीव गुरु बाबा जी ने तारे उन्होंने गिनती होनी बहुत ही महाल होया करती है। इस वास्ते गुरु बाबा जी खाता करके ऐसा सानू
उपदेश श्री गुरु नानक उपदेश श्री गुरु नानक सुख शांत न होवे जी बिना हर नाम
Oh, ਮਾਰਿਕ ਟੂਟੀ ਉੱਪਰ ਟੰਗਿਆ ਉਸ दुर्गा ने प्रवेश करके स्नान आदि किया, वस्त्र वगैरह पहन के हार पाना भूल गई। इल की निगाह तेज होंगी है, इल कह जानवर है इसी वास्तव के जिसे बैठा मैं उसको इल बैठी दूर निगाह तेज होन करके हारे या लाल जेड उसने जड़े हुए थे दरख्त उपर जो बहुत पुराना अमरोता अमरोता एक छप्पड़ के किनारे छप्पड़ एक जंगल की आबान उस जाके रख लेता उसके थोड़ा जा रखता उस साफ पानी कुछ देर बाद महाराणी ने ख्याल आया कि मेरा हार गवा गया। इधर उधर ढूंढ की कोशिश की बहुत कोशिश की लेकिन हार ना लगा। इतना बड़ा खेद हो बड़ा दुख होया अपने आप मैले महाराजा आया पूछने लगे महाराणी कितने दसिया छोटा उसके पंच को पूछा छोटा की कारण है क्यों कितने इतना शोक उसने किया वो मेरा हाथ उसके पेटिया वालों मिलया उसके मेरा बड़ा स्नेह प्यार पता नहीं अभी कितने लगा दिया बड़ी ढूंढ की थी लगे या नहीं जितनी देर को नहीं लगता मेरा चित कुछ प्रसन्न नहीं होगा। राजा ने किया शोर शोर उन्हें मैं शायद ले जाने करवा देना किसी और अलग जाए खैर शायद ले जाने करवा दे ठीक है महाराणी ने हार बुला दिया जिसने लगे तो भागवत तेरे बड़ा तुम्हारा इनाम दिखा जाएगा। कुछ देर किसी तरह कोई खबर ना पहुंची फिर दूसरी दफा गाने करवाई गई ये कोई हार नहीं लिया के दे सकता जिसनों पता हो पता दे उसको बड़ा इनाम दिता जाए। बहुत सारे गरीब गुरु पर इस समय लगे शहर में एक लकड़ हारा सवेरे एक घरों जाता बन लकड़ा चुकता और लकड़ा में लिया शाम में रुपया से भी भरता अपना सफर का गुजारा करवा। इतनी बड़ी खुशी होते हैं कपड़े ला के छपड़े प्रवेश करता अजो तुम्हारे हाल में क्योंकि उन्हें सचमुच ही हक प्रतीत हो रहा लेकिन उनका सिर्फ हक थी क्योंकि पानी भी पैदा जी तो जिस दिन पानी और गहरा बढ़िया क्योंकि गारा हिल गया उस दिन गुम हो गया क्योंकि टीके का पानी भी पैदा थी बड़ी देर तक चित्र मत गया लेकिन हार ना लगा इसी तरह चित्र चुकड़ शरीर में लग गया हरा गया तब आया इनकी हालत देख उसके घरवाली ने पूछा एक ही हाल शरीर में न चित्र क्यों दारा क्यों लग गया सारी गल बची गई और महाराणी का हाल जिदी बार दो रुपए डोंगी चित्र की शायद मैं पता है फलाने चित्र उतर है अभी मैं ढूंढने ढूंढ रही इसी तरह दूसरे दिन स्वेच्छा रही हो लकड़ा जो मैं नहीं आता उसे पहुंचता उस सफर के किनारे बैठ के अच्छी तरह मान लगाया मैं आओ गया हार कल मैं तो रह गई गलती जिसे है उसे मैं अज ढूंढा जा वस्त्र उतार के छाती और प्रवेश किया ਉੱਪਰ ਪ੍ਰਵੇਸ਼ ਕਰਨ ਦੀ ਦੇਰ ਸੀ, ਉਹ ਚਿੱਤਰ ਫਿਰ ਹਿੱਲ ਗਿਆ, ਗਾੜਾ ਫਿਰ ਹਿੱਲ ਗਿਆ, ਪਾਣੀ ਬਦਲ ਗਿਆ, ਅਸੀਂ ਜਿਹੜਾ ਪੈਂਦਾ ਉਹਦੇ ਵਿੱਚ ਗੁੰਮ ਹੋ ਗਿਆ, ਆਉਣਾ ਹੀ ਨਹੀਂ ਜ਼ਰੂਰੀ। ਅਸੀਂ ਕਈ ਦਿਨ ਤੱਕ ਉਸਨੇ ਚਿੱਤਰ ਵਧਿਆ ਕਲੋਸ ਨੂੰ ਮਾਰ ਲੱਭਣੇ, ਜਦੋਂ ਆਵੇ ਸਵੇਰੇ ਪਾਣੀ ਟਿੱਕਿਆ ਹੋਵੇ, ਟਿੱਕੇ ਤਾਂ ਪਾਣੀ ਦਿੱਤੇ, ਜਦੋਂ ਡੁੰਡਣ ਲੱਗੇ ਉਹ ਚਿੱਤਰ ਹਿੱਲ ਜਾਵੇ, ਪਾਣੀ ਗੁੰਮ ਹੋ ਜਾਵੇ। ਉਸਨੇ ਸੋਚਿਆ ਇਹ ਵੀ ਗੱਲ ਕਹੀ ਸੀ ਰਾਜਾ ਨੇ, ਪਰ ਜੇਕਰ ਹਾਲ ਦਾ ਕੋਈ ਪਤਾ ਦੇ ਦੇਵੇ, ਤੁਸੀਂ ਬੜਾ ਇਨਾਮ ਮਿਲਿਆ, ਚਲੋ ਆਪਾਂ ਪਤਾ ਦੇ ਦਿੰਦੇ ਹਾਂ, ਪਤਾ ਹੈਗੀ ਇੱਥੋਂ ਰਾਜਾ ਨੇ ਦਿਖਾ ਦਿਆ। ਹੁਣ ਕੇ ਬਾਅਦ ਦਰਬਾਰ ਨੂੰ ਕਿਹਾ ਮੈਂ ਰਾਜਾ ਜੀ ਨੂੰ ਮਿਲਣਾ, ਉਹਨਾਂ ਦੇ ਹਾਲ ਦੀ ਬਾਤ ਗੱਲ ਕਰਨੀ, ਇਸ ਤੋਂ ਅੱਗੇ ਬੁਲਾ ਕੇ ਪੁੱਛੋ। ਰਾਜਾ ਗਿਆ, ਉਹਨੇ ਦੱਸਿਆ ਸਰਕਾਰ ਪੁਰਾਣੇ ਕੱਪੜੇ ਆਪਦਾ ਮਾਰ ਹੈ, ਮੇਰੇ ਨਾਲ ਖਾਸ ਮੂੰਹ ਤਬਰਾ ਦੂ ਦੇ ਦਿਓ, ਮੈਂ ਉਸਨੂੰ ਦਿਖਾ ਦਿੰਦਾ, ਉਸਨੂੰ ਦੂਰ ਕਰ ਲੈਣੀ ਕਰਵਾ ਲੈਣਾ, ਤੁਹਾਡੀ ਕੱਪੜੀ ਮੂੰਹ ਦੇਵੇ, ਮੈਂ ਹਾਰ ਦਿਖਾ ਦਿੰਦਾ। ਬਹੁਤ ਅੱਛਾ ਖਾਸ ਮੂੰਹ ਤੁਰ ਬੰਦਾ ਕਰ ਦਿੱਤਾ, ਪਾਣੀ ਪੀਗਿਆ ਸੀ, ਸਾਹ ਸੀ, ਕਹਿੰਦਾ ਸੀ ਸਾਡਾ, ਆਹ ਦੇਖੋ ਹਾਰ ਗਿਆ, ਅੱਛੀ ਤਰ੍ਹਾਂ ਦੇ ਲੋਕ ਚੱਲ ਕੇ ਮੈਨੂੰ ਰਾਜਾ ਜੀ ਤੋਂ ਇਨਾਮ ਦਵਾਇਆ, ਕੱਢ ਲੈਣਾ ਤੁਹਾਡਾ ਆਪਣੀ ਕੀਮਤ, ਤੇ ਖੈਰ ਉਸਨੂੰ ਇਨਾਮ ਦਵਾ ਦਾ ਕਿੱਸਾ ਜੋ ਜਿਤਨਾ ਰੱਖਿਆ ਹੋਇਆ ਸੀ ਤੋੜ ਕੀਤੀ ਗਈ। ਪਾਣੀ ਨੂੰ ਕਿਉਂ ਡੋਲ ਰਿਹਾ ਸਾਰੇ, ਜਿੱਥੇ ਅਸ ਪੈਂਦਾ ਸੀ ਹਾਰਦਾ, ਉੱਥੋਂ ਹਾਰ ਦੀ ਡੋਲ ਕੀਤੀ ਜਾ ਰਹੀ, ਕੋਈ ਟਿਕਟ ਪਾਣੀ ਪਾਣੀ ਗੁੰਦਰ ਜਾਂਦਾ ਹੈ, ਅਸ ਗੁੰਮ ਹੋ ਜਾਂਦਾ ਹੈ, ਹਾਰ ਨਹੀਂ ਲੱਭਦਾ। ਇਸੇ ਤਰ੍ਹਾਂ ਸਾਰਿਆਂ ਨੇ ਡੋਲ ਕੀਤੀ, ਬੜੇ ਬੜੇ ਅਧਿਕਾਰਾਂ ਨੇ ਕਿਹਾ, ਤੁਸੀਂ ਸਰਪੰਚ ਦੇ ਵੱਡੇ ਵੱਡੇ ਮੇਰੇ ਦੋਸਤ ਦੇ ਭਾਜੀ ਕਿਉਂ ਨਹੀਂ ਮਿਲੇ, ਉਹਨਾਂ ਨੇ ਵੀ ਢੋਲਿਆ, ਅਸੀਂ ਰਾਜਾ ਇੱਕਦਮ ਖੁਦ ਹੀ ਗਿਆ, ਮੈਂ ਖੁਦ ਉਹਨਾਂ ਡੋਲ ਦਿੱਤਾ, ਸਾਰੇ ਟਿਕਟ ਚਲੇ ਬੜੇ ਲੈਤੇ ਹੋਏ, ਕੁਦਰਤੀ ਸਿਆਣਾ ਆ ਕੇ ਉਹਨਾਂ ਨੂੰ ਦੇਖਣਾ ਕੀ ਗੱਲ ਹੈ, ਸਾਰੇ ਅਹਿਲਕਾਰ ਰਾਜਾ ਰਸਮੀ ਸੀ, ਟਿਕਟ ਲਿਬੜੇ ਬੈਠੇ ਕੀ ਲੋਕ ਸਨ, ਉਹਨਾਂ ਵਿੱਚ ਵਜ਼ੀਰ ਕਹਿਣ ਲੱਗਿਆ ਮਹਾਰਾਜ ਨੇ ਹਾਰ ਗਵਾ ਸੀ ਹੈ, ਛੱਪੜ ਦੇ ਵਿੱਚ ਬੜੀ ਦੇਰ ਦੇ ਢੂੰਡਦੇ ਹਾਂ, ਲੱਭਦਾ ਹੈ ਸਿੰਘ, ਉਸ ਨੂੰ ਲੱਭਦੇ ਲੱਭਦੇ ਸਿੰਘ ਖੁਦ ਸਰਕਾਰ ਲੁਕਣ ਲੱਗੇ, ਇਹਨਾਂ ਨੂੰ ਨਹੀਂ ਲੱਭਿਆ, ਚਿੱਤੇ ਮੈਨੂੰ ਦਿਖਾ ਕੇ ਐਸ ਲੈ ਕੇ ਘੰਟਾ ਦਾ ਘੰਟਾ ਪਾਣੀ ਟਿੱਕ ਗਿਆ, ਸਾਫ਼ ਹੋ ਗਿਆ, ਉਹਦੇ ਵਿੱਚ ਸਾਫ਼ ਟਿੱਕੇ ਪਾਣੀ ਪੈਣ ਲੱਗਿਆ, ਔਰ ਦੇਖੋ ਕਹਿੰਦਾ ਆਹ ਹਾਰ ਇੱਥੇ ਹੈ, ਬੜੀ ਢੂੰਡ ਕੀਤੇ ਲੱਭਿਆ ਹੈ, ਬੜੀ ਦੇਰ ਦੀ ਢੂੰਡ ਕਰਨੀ, ਉਹਨੇ ਸਮਝਿਆ ਇਹਨਾਂ ਦੀ ਢੂੰਡ ਹੀ ਗਲਤ, ਇਹਦੀ ਢੂੰਡ ਗਲਤ ਹੈ, ਢੂੰਡ ਉੱਥੇ ਕੀਤੀ ਜਾ ਰਹੀ ਜਿੱਥੇ ਸਿਰਫ ਹਾਰ ਦਾ ਪਕਸ਼ ਪੈਂਦਾ, ਜਿੱਥੇ ਅਗਲੀ ਚੀਜ਼ ਹੈ ਉੱਥੇ ਢੂੰਡੀ ਨਹੀਂ ਜਾ ਰਹੀ, ਕਦੇ ਇਹਨਾਂ ਨੂੰ ਲੱਭੀ ਨਹੀਂ। ਉਹ ਕਹਿਣ ਲੱਗੇ ਜੇਕਰ ਮੈਂ ਤੁਹਾਨੂੰ ਹਾਰ ਲੱਭਦੀ ਹਾਂ ਫਿਰ ਬੜੀ ਮਿਹਰਬਾਨੀ ਹੋਵੇ, ਬੜੀ ਕਿਰਪਾ ਹੋਵੇ, ਚੜ ਕੇ ਜਿੱਥੇ ਆਲਣੇ ਵਿੱਚ ਹਾਰ ਪਿਆ ਸੀ ਉੱਥੋਂ ਪਸਾ ਕੇ ਰਾਜੇ ਦੇ ਕੇ ਪਿਆ, ਹਰ ਲੱਗ ਗਿਆ, ਜਿੱਥੇ ਸਿਰਫ ਹਾਰ ਦਾ ਅਕਸ਼ ਪੈਂਦਾ ਸੀ ਥੋੜੀ ਦੇਰ ਬਾਅਦ, ਕਿਉਂਕਿ ਸਾਰ ਪਾਣੀ ਉੱਥੋਂ ਤਾਂ ਲੱਭਣਾ ਸੀ, ਕਿਉਂਕਿ ਅਕਸ਼ ਜਦੋਂ ਪਾਣੀ ਲੁਕ ਜਾਂਦਾ ਚਿੱਕੜ ਹਿੱਲ ਜਾਂਦਾ ਹਾਰ ਗਿਆ, ਜਿੱਥੇ ਅਸਲੀ ਹਾਰ ਸੀ ਉੱਥੋਂ ਲੱਗ ਗਿਆ, ਇਸੇ ਤਰ੍ਹਾਂ ਤਮਾਮ ਜਿਹੜੀਆਂ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਸੁਖਨਾ ਉਹਨਾਂ ਨੂੰ ਪ੍ਰਾਪਤ ਹੋਣ ਕਰਕੇ, ਸ਼ਾਂਤੀ ਨਾ ਪ੍ਰਾਪਤ ਹੋਣ ਕਰਕੇ ਅਸੀਂ ਉਹ ਇਸ ਗੱਲ ਤੇ ਤੁਰ ਗਏ ਹਾਂ ਕਿ ਸਮਾਂ ਕਿਵੇਂ ਪ੍ਰਾਪਤ ਹੋਏ, ਸ਼ਾਂਤੀ ਮਨ ਦੀ ਕਿੱਥੋਂ ਮਿਲੇ, ਉਹਨਾਂ ਨੂੰ ਇਹ ਸੂਝ ਪੈ ਚੁੱਕੀ ਹੈ। ਸ਼ਾਂਤੀ ਦੇ ਵਾਸਤੇ ਤਮਾਮ ਦੁਨੀਆਂ ਦੇ ਨਾਲ ਸ਼ਾਂਤੀ ਦੇ ਵਧ ਕੇ ਵੱਡਾ ਪਦਾਰਥ ਕੋਈ ਨਹੀਂ, ਜਿੰਨਾ ਲੋਕਾਂ ਚੌੜਾ ਸੋਨਾ ਨਹੀਂ, ਸਭ ਤੋਂ ਵੱਡਾ ਪਦਾਰਥ ਵੱਡਾ ਸੁੱਧ ਇਹ ਤਾਂ ਉਹਨਾਂ ਦੀ ਸ਼ਾਂਤੀ, ਇਹ ਵੀ ਹੁਣ ਛੋਟੇ ਤੋਂ ਲੈ ਕੇ ਵੱਡੇ ਤੱਕ, ਗਰੀਬ ਤੋਂ ਬਾਅਦ ਸ਼ਾਂਤ ਤੱਕ ਤਮਾਮ ਦੁਨੀਆਂ ਚੱਲ ਰਹੀ ਹੈ, ਪਰ ਸਾਧੂ ਉੱਥੋਂ ਢੂੰਡਿਆ ਜਾ ਰਿਹਾ ਸੁੱਖ, ਜਿੱਥੇ ਸੁੱਖ ਸੁੱਖ ਦਾ ਅਕਸ਼ ਪੈਂਦਾ, ਮਾਮੂਲੀ ਅਕਸ਼ ਪੈ ਰਿਹਾ, ਕਿਸੇ ਕਾਰਨ ਕਰਕੇ ਮਨ ਕਿਸੇ ਸੰਬੰਧ ਕਰਕੇ ਮਨ ਸਿੱਖ ਜਾਂਦਾ, ਉੱਥੇ ਥੋੜਾ ਜਿਹਾ ਟਾਈਮ ਕਰਕੇ ਸੁੱਖ ਜਾਂਦਾ, ਸੁੱਖ ਹੁੰਦਾ, ਉਹ ਸੁੱਖ ਸੁੱਖ ਦਾ ਚੱਲਦਾ ਹੁੰਦਾ ਅਸਲੀ ਸੁੱਖ ਨੇ, ਤੇ ਜਿਸ ਵਕਤ ਮਨ ਖਿੜ ਜਾਂਦਾ ਉਹ ਸੁੱਖ ਤੇ ਗੁੰਮ ਹੋ ਜਾਂਦਾ, ਯਾਨੀ ਅਸਲੀ ਸੁੱਖ ਲੱਭਦਾ ਨਹੀਂ, ਬਲਕਿ ਸੁੱਖ ਦੇ ਹੇਠ ਬਹੁਤ ਦੁੱਖ ਪਾਵ, ਉਹਦੇ ਅੰਦਰ ਬਹੁਤੇ ਸੁੱਖ ਸੁੱਖ ਹੈ, ਉੱਥੇ ਢੂੰਡ ਕੀਤੀ ਜਾ ਰਹੀ ਹੈ, ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਉੱਥੇ ਸੁੱਖ ਦੇ ਦੇਵਤਾ ਦਾ ਦਰਸ਼ਨ ਅੱਜ ਤੱਕ ਇਸ ਤਰੀਕੇ ਨਾਲ ਕਿਸੇ ਨੂੰ ਹੋ ਨਾ ਸਕਿਆ। ਹਜੇ ਮਹਾਰਾਜ ਨੇ ਦਰਬਾਰ ਦਿੱਤਾ, ਇਦਾਂ ਗੋਤ ਗੋਤ ਦੇ ਕੇ ਲੇਖਾਂ ਰਾਜੇ ਰਾਜਿਆਂ ਦੇ ਪੁੱਤਰ ਨੇ, ਪਰ ਉਹ ਸੁਰ ਦੇ ਦੇਵਤਾ ਦਾ ਦਰਸ਼ਨ ਯਾਰ, ਸੁਰ ਦਾ ਸਮੁੰਦਰ ਸਿੱਖ ਦੇ ਅੰਦਰ ਟਾਕਾ ਮਾਰਦਾ ਹੈ, ਵਾਹਿਗੁਰੂ ਹੈ, ਆਨੰਦ ਸਾਗਰ ਹੈ, जितनी देर तक सुख वृत्ति उस दिन अटैच नहीं करती होंगी, अंतर्मुख नहीं होंगी, शब्द द्वारा उसकी प्राप्ति मिली कहते उसकी अंतर्मुख द्वारा सारे गुरु जी सालों परमेश्वर का वाहे का नाम दसे है। कहते ऐसा प्रमाण किया है नाम तो बिना शांति और किसे प्राप्त हो। निगल गई मरदाने की देखिया बड़ी काली गोली अंधेरी उठ रही
ਜਿਹਦੇ ਵਿੱਚ ਬੜੇ ਬੜੇ ਦਰਖਤ ਉੱਡਦੇ ਚਲੇ ਆ ਰਹੇ, ਇਹ ਕੀ ਤੋਂ ਅਮਰ ਦਾ ਨਾਮ ਕੀਤੀ ਗਰੀਬ ਨਿਵਾਸ, ਇਹੋ ਜਿਹੀ ਕਾਲੀ ਬੜੇ ਹੁੰਦੇ ਜਿਹਦੇ ਵਿੱਚ ਬੜੇ ਬੜੇ ਦਰਖਤ ਉੱਡਦੇ ਚਲੇ ਆ ਰਹੇ, ਇਹਦੀ ਦਰਖਤਾਂ ਨੂੰ ਉਡਾ ਸਕਦੀ ਆਦਮੀ ਦੀ ਕੀਤਾ, ਐਸਾ ਨਾ ਹੋ ਕਿਤੇ ਸਾਨੂੰ ਉਡਾ ਕੇ ਲੈ ਗਿਆ। ਗੁਰੂ ਜੀ ਪਰਮਾਤਮਾ ਹੁੰਦਾ ਨੇ ਆ ਦਿਲ ਨੂੰ ਮਜ਼ਬੂਤ ਰੱਖਿਆ, ਛੋਟੀ ਛੋਟੀ ਗੱਲ ਕਿਹਨਾਂ ਤੋਂ ਉਡਾ ਜਾਇਆ ਨਾਮ ਦਾ ਜਾਪ ਕਰ ਆਪਣੀ ਦਿੱਤੀ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨਾਲ ਜੋੜ ਗੁਰਦਾਨੇ ਨੇ ਨੇਤਰ ਵਿੱਚ ਨਿਰੰਤਰ ਨਾਮ ਦਾ ਵਿਆਹ ਸ਼ੁਰੂ ਕਰ ਦਿੱਤਾ। ਇਸਨੇ ਨੂੰ ਸੁੱਕੇ ਅਸਮਾਨੀ ਬੜੇ ਬੜੇ ਗਰੇਵਾਰ ਨਹੀਂ ਸ਼ੁਰੂ ਹੋ ਜਾਂਦੇ, ਗਰੇਵਾਰ ਦੇ ਦੇਖ ਕੇ ਫਿਰ ਮੈਦਾਨਾਂ ਜੋ ਰਾਜਾ ਮਹਾਰਾਜ ਉਸ ਤੋਂ ਬਚੇ ਇੱਕ ਸਿਰ ਵਿੱਚ ਲੱਗ ਗਿਆ ਪ੍ਰਾਣ ਖਤਮ ਹੋ ਜਾਂਦੇ। ਬੜੀ ਬੁਕਰਾ ਰੂਪਾ ਸੁਨਹਿਰੀ ਅਗਨ ਚਮਕਦੀਆਂ, ਇੱਕ ਹੱਥ ਵਿੱਚ ਜਵਾਨ ਹੈ ਇੱਕ ਹੱਥ ਵਿੱਚ ਅਗਨ, ਇਹਨਾਂ ਦੇ ਮਨਾਂ ਵਿੱਚ ਛਲ ਬਲ ਚਲਾਕੀ ਲੋਕਾਂ ਨੂੰ ਖੁੱਦਣ ਆਦਿ ਤਬਦੀਲ ਕਰਨ ਦੇ ਖਿਆਲ ਉਹਨਾਂ ਨੂੰ ਪ੍ਰੇਰਿਤ ਕਿਹਾ ਜਾਂਦਾ। ਹੈਵਾਨ ਖਾ ਪੀ ਲੈਣਾ, ਇਹ ਤੋਂ ਜ਼ਿਆਦਾ ਕੁਛ ਨੂੰ ਜਾਣਾ ਬਣਾ ਉਹਨਾਂ ਨੂੰ ਹੈਵਾਨੀ ਦਾ ਦਰਜਾ ਦਿੱਤਾ ਗਿਆ।
ਕਿਰਪਾ ਗੁਰੂ ਖੰਡਾ ਵਖੰਡਾ ਹੈ ਸੂਰ ਲਿਖ ਲਿਖੇ ਗੁਰ ਪਾਇਆ ਮਨ ਹਰ ਲਿ ਮੰਡਲ ਮੰਡਾ ਹੈ ਕਰਤਾ ਗੁਰੂ ਅੰਜਲੀ ਪੁਨ ਵਡਾ ਹੈ ਕਦੋਤ ਪੁਨ ਵਡਾ ਹੈ ਸਾਧ 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 ਨ ਜਾਣਿਆ ਤਿੰਨ ਅੰਤਰ ਹਮੈ ਕੰਡਾ ਹੈ ਜਿਉਂ ਚਲੈ ਚੁਵੈ ਸੁਖ ਪਾਵੈ ਜਮ ਕਾਲ ਕਰੇ ਸੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਸੁਖ ਜਨਮ ਮਰਨ ਭਵ ਕੰਡਾ ਹੈ ਨਾਸ਼ੀ ਸੁਖ ਪਾਇਆ ਪਰਮੇਸ਼ਰ ਮੰਗਾ ਹੈ ਹਮ ਗਰੀਬ ਮੁਕਤੀ ਪਰ ਤੇਰੇ ਹਰ ਰਾਤ ਕਾ ਗੁਰ ਵਡਾ ਹੈ ਜਨ ਨਾਨਕ ਨਾਮ ਆਧਾਰ ਹੈ ਹਰ ਨਾਮੇ ਹੀ ਸੁਖ ਮੰਗਾ ਹੈ। ਇਤਿਹਾਸ ਗੁਰੂ ਜੀ ਨੇ ਆਪਣੇ ਅਨੁਭਵ ਦੇ ਸ਼ਬਦ ਵੀ ਉਚਾਰਨ ਕਰਤਾ ਇੱਕੀ ਏਕ ਨਾਲ ਕਹਿਤੇ ਜਾਨਵਰ ਨੂੰ ਡਰਤੇ ਤੁਹਾਡਾ ਵੀ ਸਿੱਖ ਪ੍ਰਸੰਨ ਹੋ ਗਿਆ। ਇਸ ਦੇ ਵਿੱਚ ਆਉਂਦਾ ਤਾਂ ਸਭ ਨੂੰ ਅੰਜਲੀ ਪੁਨ ਨਮਸਕਾਰ ਦੀਆਂ ਕਿਸਮਾਂ ਅੰਜਲ ਬਣਾ ਕੇ ਕਹਿੰਦੇ ਅੰਜਲੀ ਹਰ ਡੰਡਾ ਅਸ਼ਟਾਂਗ ਜਨਮ ਅੱਖਿਆਂ ਨੂੰ ਲਗਾ ਕੇ ਲੰਮਾ ਪੈ ਕੇ ਡੰਡੇ ਮੰਗੋ ਉਸਨੂੰ ਅਸ਼ਟਾਂਗ ਜਨਮ ਕਹਿੰਦੇ ਹਨ। ਅਸੀਂ ਸ਼ਰਧਾ ਜਿੱਥੇ ਉੱਥੇ ਜਨਮ ਕੀਤੀ ਇਸਦਾ ਫਲ ਕੀ ਹੈ ਤਾਂ ਡੰਡਾ ਪੁਨ ਵੱਡਾ ਹੈ ਬਹੁਤ ਵੱਡਾ ਪੁਨ ਇਤਿਹਾਸ ਉਸ ਜਿਹਨੂੰ ਮਰਦਾਨਾ ਭੂਤ ਪ੍ਰੇਤ ਦੇਵ ਦੈ ਸਮਝਦਾ ਸੀ ਉਸਨੇ ਆਦੇ ਗੁਰੂ ਬਾਬਾ ਜੀ ਨੂੰ ਅਸ਼ਟਾਂਗ ਜਨਮ ਕੀਤੀ ਅੱਖਿਆਂ ਨੂੰ ਲਗਾ ਕੇ ਡੰਡੇ ਮੰਗੋ ਲੰਮਾ ਪੈ ਕੇ ਨਮਸਕਾਰ ਕੀਤੀ ਕਲ ਵਿੱਚ ਪੱਲਾ ਪਾ ਕੇ ਖੜਾ ਹੋ ਜਾਂਦਾ ਹੈ ਤਾਂ ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ ਇਸ ਵਾਸਤੇ ਆਇਆ ਹੈ ਤੇਰਾ ਕੀ ਮਤਲਬ ਹੈ ਉਸਨੇ ਅਰਜ ਕੀਤੀ ਗਰੀਬ ਨਾਲ ਆਪ ਇਸ ਯੁੱਗ ਦੇ ਧਾਰਕ ਹੋ ਮੈਂ ਇਸ ਯੁੱਗ ਦਾ ਰਾਜਾ ਹਾਂ ਯਾਨੀ ਕਲ ਯੁੱਗ ਮੇਰੇ ਪਹਿਲੇ ਤਿੰਨ ਭਰਾ ਰਾਜ ਕਰ ਚੁੱਕੇ ਦੁਨੀਆਂ ਦੇ ਸਤਿ ਤ੍ਰੇਤਾ ਬਾਬਤ ਤੇ ਹੁਣ ਮੇਰਾ ਰਾਜ ਆਪ ਇਸ ਯੁੱਗ ਦੇ ਧਾਰਕ ਹੋ ਮੈਂ ਪਹਿਲੇ ਆਪ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆਪਦੇ ਸਰੋਪ ਰੱਖਣ ਦੀ ਕੋਸ਼ਿਸ਼ ਕੀਤੀ ਅੰਧੇਰੀ ਬੁਰਾਈ ਕਾਲੀ ਬੋਲੀ ਲੇਕਿਨ ਆਪ ਸਵੇਰ ਨੂੰ ਅਚਲ ਰਹੇ ਫਿਰ ਗਰੇ ਮਰੇ ਉਹ ਵੀ ਮੇਰੀ ਹੀ ਸ਼ਰਾਰਤ ਸੀ ਫਿਰ ਵੀ ਆਪ ਬਿਲਕੁਲ ਅਚਲ ਰਹੇ ਅਖੀਰ ਇਹ ਰੂਪ ਸਾੜ ਕੇ ਆਪਦੀ ਸ਼ਰਨ ਆਇਆ ਆਪ ਕਿਰਪਾ ਕਰੋ ਮੈਂ ਤਾਂ ਕੁਛ ਸੇਵਾ ਲਓ ਤਾਂ ਕਿ ਮੇਰਾ ਵੀ ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ ਸੇਵਾ ਦੀ ਤਾਂ ਕੋਈ ਜ਼ਰੂਰਤ ਨਹੀਂ ਮੈਂ ਅਰਜ਼ ਕੀਤੀ ਹਾਂ ਗਰੀਬ ਨਾਲ ਆਪ ਨੂੰ ਸੇਵਾ ਦੀ ਕੋਈ ਜ਼ਰੂਰਤ ਨਹੀਂ ਵੀ ਮੈਂ ਬਹੁਤ ਲੋਕਾਂ ਤੋਂ ਸੇਵਾ ਲੈ ਕੇ ਉਹਨਾਂ ਦਾ ਭਲਾ ਕਰਦੇ ਹੋ ਉਸੀ ਤਰ੍ਹਾਂ ਮੈਥੋਂ ਵੀ ਸੇਵਾ ਲਓ ਤਾਂ ਕਿ ਮੇਰਾ ਵੀ ਕੁਛ ਭਲਾ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਤੁਸੀਂ ਸੇਵਾ ਕਰ ਸਕਦੇ ਉਸਨੇ ਅਰਜ਼ ਕੀਤੀ ਦੇਖੋ ਮਹਾਰਾਜ ਆਪ ਤਮਾਮ ਦੁਨੀਆਂ ਦੇ ਵਿੱਚ ਫਿਰ ਕੇ ਲੋਕਾਂ ਨੂੰ ਨਾਮ ਜਪਾਉਣ ਦਾ ਉਦਮ ਕਰਦੇ ਹੋ ਥਾਂ ਥਾਂ ਜੰਗਲਾਂ ਵਾਲੀਆਂ ਬਿਆਬਾਨਾਂ ਵਿੱਚ ਆਪ ਨੂੰ ਸਮਾਂ ਗੁਜ਼ਾਰਨਾ ਪੈਂਦਾ ਹੈ ਕਈ ਅਗਰ ਹੁਕਮ ਹੋਵੇ ਜਿੱਥੇ ਆਪ ਪਹੁੰਚਿਆ ਕਰੋ ਉੱਥੇ ਪਹਿਲੇ ਹੀ ਮੈਂ ਹੀਰੇ ਲਾਲ ਗਾਰ ਜਗਤ ਮੰਦਰ ਤਿਆਰ ਕਰ ਦਿਆ ਸਾਂ ਉਹਨਾਂ ਵਿੱਚ ਹਰ ਕਿਸਮ ਦੇ ਆਰਾਮ ਦਾ ਸਮਾਨ ਤਿਆਰ ਕਰ ਦਿਆ ਕਰਾਂ ਇਹ ਵਸਤੂ ਮੇਰੇ ਅਧੀਨ ਹੈ ਇਹ ਸੇਵਾ ਮੈਂ ਕਰ ਸਕਦਾ ਹਾਂ ਜਿਸ ਵਕਤ ਇਤਿਹਾਸ ਉਸਨੇ ਫਿਰ ਉਸ ਤੋਂ ਬਾਅਦ ਮੈਂ ਮੋਹਣੀਆਂ ਹਾਜ਼ਰ ਕਰ ਸਕਦਾ ਰਿੱਧੀਆਂ ਸਿੱਧੀਆਂ ਮੇਰੇ ਪਾਸ ਦੁਨੀਆਂ ਦੇ ਤਖ਼ਤ ਦੇ ਉੱਪਰ ਬਹਿ ਕੇ ਆਪ ਤੂੰ ਚਲਾ ਇਤਿਹਾਸ ਉਸਨੇ ਜਦੋਂ ਪ੍ਰਸ਼ਨ ਕੀਤੇ ਗੁਰੂ ਜੀ ਨੇ ਇਹ ਦੱਸ ਕੇ ਪਰਮੇਸ਼ਵਰ ਦੇ ਭਜਨ ਤੋਂ ਬਿਨਾਂ ਕੋਈ ਚੀਜ਼ ਸ਼ਾਂਤਦਾਇਕ ਨਹੀਂ ਸ਼ਾਂਤੀ ਤਾਂ ਵਰਗੀ ਦੁਨੀਆਂ ਦੇ ਵਿੱਚ ਤਿੰਨਾਂ ਲੋਕਾਂ ਚੌਦਾਂ ਪੌੜਾਂ ਵੱਡਾ ਕੋਈ ਪਦਾਰਥ ਨਹੀਂ ਵਿਸ਼ਵਾਸ ਤੇ ਸ਼ਾਂਤੀ ਦਾ ਚਾਹਵਾਨ ਜੋ ਕੁਛ ਹੈ ਉਹ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਮਿਲਦਾ ਹੋਣ ਤਾਂ ਵੀ ਇਹਨਾਂ ਨਾਲ ਉਸਦੀ ਅਟੈਚਮੈਂਟ ਨਹੀਂ ਨਾ ਹੋਣ ਇਹਨਾਂ ਦੀ ਇੱਛਾ ਨਹੀਂ ਰੱਖਦਾ ਅਤੇ ਸੁਖ ਰੂਪ ਜੋ ਹੈ ਇਹ ਪਰਮੇਸ਼ਵਰ ਦਾ ਭਜਨ ਹੈ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ ਬਾਬਾ ਜੀ ਇਉਂ ਪਹਿਲੀ ਪੌੜੀ ਉਚਾਰਨ ਕਰਕੇ ਇਉਂ ਸਮਝਾਉਂਦੇ ਹੈ
ਮੈਂ ਆਪਣਾ ਗੁਰਪੂਤ ਦੇਖਿਆ ਅਵਰ ਨਹੀਂ ਹਾਂ। ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜਿਸ ਤੋਂ ਸਿੱਖਾਂ ਨੇ ਅਰਜ ਕਰਕੇ ਪੁੱਛਿਆ ਗਰੀਬ ਨਿਵਾਰ ਮਨ ਹਰ ਵਕਤ ਜਲਦਾ ਬਲਦਾ ਸੜਦਾ ਰਹੇ, ਸ਼ਾਂਤ ਨਹੀਂ ਆਉਂਦੀ, ਕੋਈ ਉਪਾਅ ਕੋਈ ਯਤਨ ਕਿਰਪਾ ਕਰਕੇ ਸ਼ਾਂਤੀ ਦੱਸ। ਹਜ਼ੂਰ ਨੇ ਦ੍ਰਿਸ਼ਟਾਂਤ ਦੇ ਕੇ ਫਰਮਾਇਆ ਇੱਕ ਜੰਗਲ ਇੱਕ ਹੋਰ ਜੰਗਲ ਹੈ, ਉਸਨੂੰ ਚਾਰ ਚਿੱਤੇ ਅੱਗ ਲੱਗ, ਉਸਦੇ ਵਿੱਚ ਜਿਤਨੇ ਵੀ ਜੰਗਲੀ ਜਾਨਵਰ ਰਹਿੰਦੇ ਪੁੱਜ ਪੁੱਜ ਕੇ ਸੜਕੇ ਦੁਖੀ ਹੋ ਰਹੇ ਮਰ ਰਹੇ। ਉਸਦੇ ਨਜ਼ਦੀਕ ਇੱਕ ਠੰਡੇ ਜਲਦੀ ਨਦੀ ਵਗਦੀ, ਕੋਈ ਕੋਈ ਪੁਰਸ਼ਾਰਥੀ ਜੰਗਲੀ ਜਾਨਵਰ ਜਿਹੜੇ ਹਨ ਪੁਰਸ਼ਾਰਥ ਕਰਕੇ ਉਦਮ ਕਰਕੇ ਛਾਲਾਂ ਮਾਰ ਕੇ ਉਹਦੇ ਵਿੱਚੋਂ ਆ ਕੇ ਠੰਡੇ ਜਲਦੀ ਨਦੀ ਵਿੱਚ ਚੁੱਭੀਆਂ ਲਗਾਉਂਦੇ ਹਨ ਔਰ ਉਸ ਤਖ਼ਤ ਤੋਂ ਬਚ ਜਾਂਦੇ ਹਨ ਔਰ ਸ਼ਾਂਤ ਸੁਖੀ ਹੁੰਦੀ। ਜਿਹੜੇ ਪੁਰਸ਼ਾਰਥ ਨਹੀਂ ਕਰਦੇ ਉਸਦੇ ਵਿੱਚ ਇਸ਼ਨਾਨ ਕਰਨ ਦਾ ਪ੍ਰਵਿਰਤੀ ਪੁੱਜ ਕੇ ਮਰ ਜਾਂਦੇ ਹਨ। ਇਸੀ ਤਰ੍ਹਾਂ ਸੰਸਾਰ ਇੱਕ ਬਣ ਹੈ, ਇਸ ਨੂੰ ਕਾਮ ਕ੍ਰੋਧ ਓਹਕਾਰ ਦੀ ਅੱਗ ਲੱਗੀ ਹੋਈ ਹੈ। ਹੰਸ ਹੇਤ ਕੋ ਬਲੋਭ ਚਾਰੇ ਨਦੀਆਂ ਅੱਜ ਹਵੇ ਦੱਜੇ ਨਾਨਕਾ ਸਰੀਏ ਕਰਮੀ। ਹੰਸ ਹੇਤ ਕੋ ਬਲੋਭ ਕਾਮ ਕ੍ਰੋਧ ਲੋਭ ਅੱਗ ਦੀਆਂ ਨਦੀਆਂ ਇਹਨਾਂ ਵਿੱਚ ਜੀਤ ਪੈਂਦੇ ਹਨ, ਸੜ ਕਰਕੇ ਦੁਖੀ ਹਨ। ਚੰਗਾ ਕੀਤਾ ਨਹੀਂ ਤਾਂ ਹਮ ਵੀ ਦੱਸਿਆ, ਕੁਛ ਨੀ ਪਤਾ ਲੱਗਦਾ। ਪਹਿਲੇ ਫਰੀਦ ਘਬਰਾ ਗਏ, ਦੱਸਿਆ ਵੇਲੇ ਕਈ ਚੜਾ ਪੁੱਤਰਾ ਆਇਆ ਕਰਦੇ ਹਨ ਭਜਨ ਕਰਨ ਵਾਲੇ ਪੁਰਸ਼ਾਂ ਨੂੰ, ਕਿਸੇ ਮੌਕੇ ਮਨ ਇਕਾਗਰ ਨਾ ਹੋਣ ਦੇ ਕਾਰਨ ਘਬਰਾਇਆ ਹੋਇਆ ਇਹ ਸਲੋਕ ਉਚਾਰਨ ਕਰਦਾ ਫਰੀਦਾ ਦਰਦਰਵੇਸ਼ੀ ਗਾਕੜੀ ਚੱਲਾ ਦੁਨੀਆਂ ਪੱਤ ਮਨ ਉਠਾਈ ਪੋਟੜੀ ਕਿੱਥੇ ਵੰਜਾ ਫਕੀਰੀ ਰੱਬ ਦੇ ਦਰ ਦੀ ਫਕੀਰੀ ਔਖੀ ਹੈ ਦੁਨੀਆਂ ਦੇ ਲੋਕ ਵੀ ਕਹਿੰਦੇ ਫਕੀਰੀ ਬੜੀ ਔਖੀ ਹੈ ਦਰਦਰਵੇਸ਼ੀ ਗਾਕੜੀ ਰੱਬ ਦੇ ਦਰ ਦੀ ਫਕੀਰੀ ਬੜੀ ਔਖੀ ਹੈ ਸਤ ਚੱਲਾ ਦੁਨੀਆਂ ਪੱਤ ਮੈਂ ਤਾਂ ਦੁਨੀਆਂ ਦੇ ਪਾਂਧ ਚੱਲਦਾ ਜਿਵੇਂ ਦੁਨੀਆਂ ਦੇ ਲੋਕਾਂ ਦੇ ਮਨ ਦੌੜਦੇ ਨਹੀਂ ਸੀ ਤਾਂ ਮੇਰਾ ਮਨ ਵੀ ਕਲਪਣਾ ਕਰ ਪਰ ਮਨ ਉਠਾਈ ਪੋਟੜੀ ਕਿੱਥੇ ਵਹੀਆਂ ਕਰ ਸਿਰ ਤੇ ਫਕੀਰੀ ਦੀ ਪੰਡ ਉਠਾ ਤਾਂ ਰਹੀ ਹੁਣ ਕਿੱਥੇ ਚਿੱਟੀ ਜਾਵੇ ਸੁਣਤਾ ਸਿਰ ਤੇ ਚਿੱਟੀ ਹੋਈ ਨਾ ਨਿਭਾਉਣਾ ਹੀ ਪੈਣਾ ਇਉਂ ਕੁਛ ਦੇਰ ਦੇ ਬਾਅਦ ਮਨ ਜਿਹੜਾ ਹੈ ਸ਼ਾਂਤੀ ਦੇ ਖਰਗ ਚ ਗਿਆ ਦੁਨੀਆਂ ਦੀ ਦਿਸ਼ਾ ਦੇਖੀ ਦੁਨੀਆਂ ਦੇ ਮਨ ਉਹ ਸਰਦੇ ਬਲਦੇ ਪੁੱਛਦੇ ਉਸ ਮੌਕੇ ਅਗਲਾ ਸਲੋਕ ਇਉਂ ਉਚਾਰ ਗਿਆ ਫਰੀਦਾ ਕਿ ਜਨਮ ਦੇ ਕਿ ਜਨਮ ਸੁਝੇ ਦੁਨੀਆਂ ਗੁੱਝੀ ਪਾ ਦੁਨੀਆਂ ਦੇ ਮਨਾਂ ਨੂੰ ਬੁੱਧੀ ਅੱਗ ਲੱਗੀ ਜਿਸ ਕਰਕੇ ਮਨ ਸੜਦੇ ਬੜਦੇ ਅਸ਼ਾਂਤ ਦੁਖੀ ਪਰ ਸਾਈਂ ਮੈਂ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੱਜਾ ਮੇਰੇ ਸਾਈਂ ਨੇ ਗੁਰੂ ਨੇ ਮਿਹਰ ਕੀਤੀ ਮੈਨੂੰ ਦਰਦਰਵੇਸ਼ੀ ਬਖਸ਼ ਕੇ ਇਸ ਸੜਦੀ ਅੱਗ ਤੋਂ ਬਚਾ ਲਿਆ ਨੀ ਮੈਂ ਵੀ ਦੁਨੀਆਂ ਦੇ ਲੋਕਾਂ ਵਾਂਗੂ ਵਿੱਚੇ ਸੜ ਕੇ ਫੁੱਟ ਕੇ ਮਰ ਜਾਂਦਾ ਸਵਾਈਓ ਗੁਰੂ ਜੀ ਕਹਿੰਦੇ ਨੇ ਇਹ ਸੰਸਾਰ ਇੱਕ ਬਣ ਹੈ ਇਸ ਨੂੰ ਕਾਮ ਕ੍ਰੋਧ ਓਹੰਕਾਰ ਦੀ ਅੱਗ ਲੱਗੀ ਹੋਈ ਹੈ ਤਮਾਮ ਦੁਨੀਆਂ ਪੁੱਛ ਪੁੱਛ ਕੇ ਦੁਖੀ ਹੁੰਦੀ ਹੈ ਸਤਸੰਗ ਰੂਪੀ ਠੰਡੇ ਜਲਦੀ ਨਦੀ ਇਹਦੇ ਵਿੱਚ ਨਾਮ ਰੂਪੀ ਠੰਡਾ ਜਲ ਵਰਤ ਉਹਦੀ ਨਦੀ ਵਗ ਰਹੀ ਹੈ ਕੋਈ ਪੁਰਸ਼ਾਰਥੀ ਕੁਦਮੀ ਪੁਰਜੇੜੇ ਭਾਗਾਂ ਵਾਲੇ ਆਪਣੇ ਵਿਵਹਾਰਾਂ ਕਾਰਾਂ ਵਿੱਚੋਂ ਹੀ ਇਸ ਸਮੇਂ ਨੂੰ ਕੱਢ ਕੇ ਸਤਸੰਗ ਵਿੱਚ ਪਹੁੰਚ ਕੇ ਆਪਣੇ ਮਨ ਬਿਰਤੀਆਂ ਨੂੰ ਪਰਮੇਸ਼ਰ ਦੇ ਨਾਮ ਵਿੱਚ ਜੋੜ ਕੇ ਸ਼ਾਂਤ ਪ੍ਰਾਪਤ ਕਰਨ ਲਈ ਦੁਨੀਆਂ ਦੇ ਤਖਤੇ ਤੇ ਕਿੱਥੇ ਸ਼ਾਂਤੀ ਬਾਦਸ਼ਾਹ ਵੀ ਦੁਖੀ ਰਾਜੇ ਰਾਣੇ ਵੀ ਦੁਖੀ ਸਾਰੇ ਹੀ ਹੋਰ ਕੀ ਕਹਿਣੇ ਤਿੰਨਾਂ ਲੋਕਾਂ ਦਾ ਰਾਜਾ ਜਿਹੜਾ ਇੰਦਰ ਹੈ ਸਵਰਗ ਦਾ ਰਾਜਾ ਉਹ ਵੀ ਦੁਖੀ ਜੋ ਐਸ਼ਵਰਿਆ ਦੀ ਅਵਧੀ ਹੈ ਐਸ਼ਵਰ ਦਾ ਇੱਕ ਹਾਲ ਹੈ ਜੋ ਇੱਥੇ ਗੁਰੂ ਬਾਬਾ ਜੀ ਦੱਸਦੇ ਹਨ ਹਰਬਿਨ ਜੀਓ ਜਲ ਵਲ ਜਾ ਮੈਂ ਆਪਣਾ ਗੁਰਪੁਰਸ਼ ਦੇਖਿਆ ਅਵਰ ਨਾ ਜੀ ਥਾਂ ਸ਼ਾਂਤੀ ਰਾਜ ਤੋਂ ਬਿਨਾਂ ਭਜਨ ਤੋਂ ਹੋਰ ਕੋਈ ਥਾਂ ਨਹੀਂ
ਇੰਡੀਅਨ ਸਾਈਕਲ
ਇਹ ਚੀਜ਼ਾਂ ਮਨ ਨੂੰ ਸ਼ਾਂਤ ਦੇਣ ਵਾਲੀਆਂ ਨਹੀਂ, ਭਾਵੇਂ ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ, ਪਰ ਮਨ ਨੂੰ ਸ਼ਾਂਤੀ ਨਾਮ ਤੋਂ ਬਿਨਾਂ ਹੋਰ ਕਿਸੇ ਪਦਾਰਥ ਵਿੱਚ ਨਹੀਂ ਆਇਆ ਕਰਦੀ। ਫਿਰ ਕਲਯੁਗ ਨੇ ਅੱਧ ਕੀਤੀ ਮਹਾਰਾਜ, ਉਹਨਾਂ ਅੱਛੇ ਅੱਛੇ ਹੀਰੇ ਲਾਲ ਜਵਾਹਰ ਜਦ ਮੰਦਰਾਂ ਵਿੱਚ ਮੈਂ ਅੱਛੇ ਅੱਛੇ ਫਲਾਂ ਜਿਨ੍ਹਾਂ ਦੇ ਪਾਦਿਆਂ ਵਿੱਚ ਹੀਰੇ ਲਾਲ ਜਵਾਹਰ ਦੇ ਦਰਸ ਹੋਣ, ਉਹਨਾਂ ਉੱਪਰ ਅੱਛੀਆਂ ਅੱਛੀਆਂ ਵਿਛਾਈਆਂ ਕੀਤੀਆਂ ਹੋਣ, ਉਹਨਾਂ ਉੱਪਰ ਅੱਛੇ ਅੱਛੇ ਸੁਗੰਧੀਦਾਰ ਹੋਣ, ਇਹ ਹਾਜ਼ਰ ਕਰਕੇ ਸਵਰਗ ਨੇ ਮੋਹਣੀਆਂ ਆਦਿ ਦੀ ਸੇਵਾ ਵਾਸਤੇ ਹਾਜ਼ਰ ਕਰਦੇ ਕਰਾਂਗਾ। ਇਹ ਵੀ ਮੇਰੇ ਅਧੀਨ ਹੈ, ਇਹ ਸੇਵਾ ਮੈਂ ਕਰ ਸਕਦਾ ਹਾਂ। ਗੁਰੂ ਜੀ ਨੇ ਇਹ ਸੁਣ ਕੇ ਦੂਜੀ ਪੌੜੀ ਉਚਾਰਨ ਕੀਤੀ, ਜਿਸ ਦੇ ਜਵਾਬ ਵਿੱਚ ਫਰਮਾਇਆ, ਧਰਤੀ ਤਾਂ ਹੀਰੇ ਲਾਲ ਜੜਤੀ, ਫਲਗ ਲਾਲ ਜਿਹੜਾ ਮੋਹਣੀ ਮੁਖਮਣੀ ਸੋਹ ਕਰੇ ਰੰਗ ਪਸਾਓ, ਮਤ ਦੇਖ ਭੁੱਲਾ ਵੀ ਕਰੇ ਤੇਰਾ ਚਿਤਨ ਆਵੇ। ਇਹ ਚੀਜ਼ਾਂ ਮਨ ਨੂੰ ਸ਼ਾਂਤ ਦੇਣ ਵਾਲੀਆਂ ਨੇ, ਇਸ ਵਾਸਤੇ ਸ਼ਾਂਤੀ ਕਰਤਾ ਵਾ ਜੋ ਸਭ ਤੋਂ ਵੱਡਾ ਪਦਾਰਥ ਇਹਨਾਂ ਲੋਕਾਂ ਭਰਨਾਂ ਦੀ ਸ਼ਾਂਤੀ ਹੈ, ਉਹ ਨਾਮ ਤੋਂ ਬਿਨਾਂ ਹਰਗਿਜ਼ ਨਹੀਂ ਪ੍ਰਾਪਤ ਹੋ ਸਕਦੀ। ਕਦੇ ਇੱਕ ਜਗ੍ਹਾ ਫਰੀਦ ਨੇ ਅੰਦਰ ਚ ਫਰੀਦਾ ਇਹ ਵੀ ਸੁਗੰਧਨ ਕਈਆਂ ਖੰਡ ਲਵਾੜ, ਇੱਕ ਰਮਦੇ ਰਹਿ ਗਏ ਇੱਕ ਰਾਤੀ ਗਏ ਉਜਾੜ, ਇਹ ਰਮਣੀਕ ਪਦਾਰਥ ਜਿਹੜੇ ਅੱਖਾਂ ਨੂੰ ਦੇਖਣ ਨੂੰ ਚੰਗੇ ਪ੍ਰਤੀਤ ਹੁੰਦੇ ਹਨ, ਧੁੱਪੋਂ ਤਾਂ ਜ਼ਰੂਰ ਰਮਣੀਕ ਪ੍ਰਤੀਤ ਹੁੰਦੇ ਹਨ, ਪਰ ਇਹਨਾਂ ਦੀ ਦਸ਼ਾ ਇਉਂ ਹੈ ਜਿਵੇਂ ਵਿੱਚ ਵਿਉਹ ਹੋਵੇ, ਉੱਪਰ ਅੱਛੀ ਤਰ੍ਹਾਂ ਕੋਈ ਚੰਗਾ ਪੋਲਿਸ਼ ਕੀਤਾ ਹੋਵੇ, ਦੇ ਕੇ ਇਨਸਾਨ ਭੁੱਲ ਕੇ ਉਸਨੂੰ ਖਾ ਜਾਂਦਾ ਤੇ ਉਹ ਖਾ ਕੇ ਮਰ ਜਾਂਦਾ। ਇਹਨਾਂ ਦੀ ਇਹ ਦਿਸ਼ਾ ਹੈ
ਕਾਬੂ ਕਰੋ, ਜ਼ੇਰ ਕਰੋ, ਦੁਨੀਆ ਤੁਹਾਡੇ ਸਾਰੀ ਪਿੱਛੇ ਲੱਗ। ਗੁਰੂ ਜੀ ਨੇ ਤੀਸਰੀ ਪੌੜੀ ਵਿੱਚ ਇਹਨਾਂ ਦਾ ਖੰਡਨ ਕਰਦਿਆਂ ਹੋਏ ਵੀ ਇਹ ਵੀ ਸ਼ਾਂਤੀਦਾਇਕ ਚੀਜ਼ ਨਹੀਂ ਹੈ। ਮੈਂ ਫਰਮਾਨ ਕੀਤਾ ਸਿੱਧ ਹੋਵਾਂ ਸਿੱਧ ਲਾਈ, ਰਿਦੇ ਅੱਖਾਂ ਆਓ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰੱਖ ਹੈ ਮਤ ਦੇਖ ਫੂਲਾ ਵੀ ਸਰੈ ਤੇਰਾ ਚਿੱਤ ਨਾ ਆਵੇ ਨਾ। ਸਿੱਧੀਆਂ ਸਿੱਧੀਆਂ ਨਿਆਣੇ ਅਣ ਬਾਲਕਾਂ ਨੂੰ ਚੰਗੀਆਂ ਲੱਗਦੀਆਂ, ਜਿਵੇਂ ਕੌਡੀਆਂ ਦੀ ਏਠੀਆਂ ਦੀ ਖੇਡ ਬਾਲਕਿਆਂ ਨੂੰ ਪਾਉਂਦੀ ਹੈ। ਸਿਆਣੇ ਪੁਰਸ਼ ਇਹਨੀਆਂ ਖੇਡਾਂ ਨਾਲ ਨੀ ਖੇਡਦੇ, ਉਹਨਾਂ ਨੂੰ ਪਾਇਆ ਨੀ ਕਰਦੀ। ਇਸੀ ਤਰ੍ਹਾਂ ਜਿਹੜੇ ਅਣ ਬਾਲਕ ਅਗਿਆਨੀ ਫੁੱਲੜ ਲੋਕ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਨਿੱਧੀਆਂ ਚੰਗੀਆਂ ਲੱਗਦੀਆਂ। ਪਰ ਸਾਧਨ ਜਿਹਨਾਂ ਨੂੰ ਸੂਝ ਬੂਝ ਹੈ ਇਹਨਾਂ ਵਿੱਚ ਵੀ ਸ਼ਾਂਤੀ, ਇਹਨਾਂ ਨੂੰ ਪਸੰਦ ਨਹੀਂ ਕਰਦੇ। ਗੁਰੂ ਬਾਬਾ ਜੀ ਨੂੰ ਪੱਛਲ ਬਚਾਲੇ ਸਹਿਣ ਲੱਗੇ ਸਿੱਧ। ਦੇਖੋ ਨਾਨਕ ਜੀ ਆਯਾਮ ਵਿੱਚ ਕਿਤਨੀਆਂ ਸ਼ਕਤੀਆਂ। ਮਨ ਦੀ ਕਰਕਟ ਕਰ ਤੁਹਾਡਾ ਦੇਖ, ਕੋਈ ਮਿਰਗਾਣੀ ਤੇ ਉੱਡਦਾ ਫਿਰਦੇ ਸਿੱਧ, ਕੋਈ ਆਪਣੀ ਮਿਰਗਸ਼ਾਲਾ ਦੇ ਉੱਪਰ ਚੌਂਕੜਾ ਲਗੇ, ਕਿਵੇਂ ਆਸਮਾਨ ਵਿੱਚ ਉੱਡ ਰਹੇ ਹੈ। ਸੋ ਪ੍ਰਾਣਾਯਾਮ ਦਾ ਮਾਰਗ ਅੰਗੀਕਾਰ ਕਰੋ, ਉਹਦੇ ਵਿੱਚ ਵੀ ਤਾਕਤਾਂ ਹੋ ਜਾਣਗੀਆਂ। ਤੇ ਗੁਰੂ ਜੀ ਕਹਿਣ ਲੱਗੇ ਇਹਨਾਂ ਵਿੱਚ ਕੀ ਹੈ, ਬੱਚਿਆਂ ਦੇ ਖੇਲ ਹਨ। ਨਾਟਕ ਦੇਰਕ ਕਰਤ ਕੋ ਰਾਜਾ ਪ੍ਰਭ ਲੋਗਨ ਕੋ ਆਵਤ ਲਾਜਾ। ਇਹ ਜਾਦੂਗਰ ਥੋੜਾ ਕੁਛ ਕਰ ਲੈਂਦੇ ਆ, ਕੀ ਉਹ ਫਿਰ ਸਤਪੁਰਸ਼ ਬਣ ਗਏ, ਕੀ ਉਹਨਾਂ ਦੇ ਚਿੱਤ ਸ਼ਾਂਤ ਹੋ ਗਏ। ਸੋ ਕਹਿਣ ਲੱਗੇ ਜੇ ਨਹੀਂ ਹੈ ਤਾਂ ਆਪ ਕੁਛ ਦਿਖਾਓ। ਚਿੱਤ ਕਹਿੰਦੇ ਠੀਕ ਹੈ, ਜੇ ਤੁਸੀਂ ਇਸ ਪ੍ਰਾਣਾਯਾਮ ਦੇ ਮਾਰਗ ਨੂੰ ਅੰਗੀਕਾਰ ਨਹੀਂ ਕਰਨਾ, ਤੁਸੀਂ ਨਾਮ ਯੋਗ ਨੂੰ ਮੁਕਤਾ ਦਿੰਦੇ ਹੋ, ਆਪ ਕੁਛ ਸਾਨੂੰ ਸ਼ਕਤੀ ਦਿਖਾਓ। ਗੁਰੂ ਜੀ ਕਹਿਣ ਲੱਗੇ ਭਾਈ ਸਭ ਤੋਂ ਵੱਡੀ ਸ਼ਕਤੀ ਚਿੱਤ ਦੀ ਸ਼ਾਂਤੀ, ਜਿਹਨੂੰ ਸ਼ਾਂਤ ਨਾ ਆਈ ਭਾਵੇਂ ਕੁਛ ਵੀ ਹੈ। ਕਿਸੇ ਲੇਖੇ ਨੇ ਹਜ਼ੂਰ ਫਰਮਾਉਂਦੇ ਹਨ, ਕਹਿੰਦੇ ਹਨ ਸਾਧ ਸੰਗਤ ਗੁਰ ਸ਼ਬਦ ਬਿਨ ਕਰਾਮਾਤ ਅਸਾਧੇ ਨਾਹੀ। ਸਾਡੀ ਕਰਾਮਾਤ ਸ਼ਕਤੀ ਸਿੱਧੀਆਂ ਤਾਂ ਸਾਧ ਸੰਗਤ ਦੇ ਵਿੱਚ ਪਿਆਰ ਹੋਣਾ, ਔਰ ਗੁਰ ਸ਼ਬਦ ਦੇ ਨਾਲ ਦਿੱਤੀ ਦੀ ਇਕਾਗਰਤਾ ਹੋਣੀ, ਇਹੀ ਵੱਡੀ ਸ਼ਕਤੀ ਹੈ, ਵੱਡੀ ਯਾਨੀ ਕਰਾਮਾਤ ਹੈ। ਅਗਰ ਇਹ ਨਹੀਂ ਤਾਂ ਸੁਖ ਸ਼ਾਂਤੀ ਦੀ ਪ੍ਰਾਪਤੀ ਹਰਗਿਜ਼ ਨਹੀਂ ਹੋ ਸਕਦੀ। ਸਵੈਮ ਕਰਕੇ ਗੁਰੂ ਜੀ ਨੇ ਜਵਾਬ ਦੇ ਦਿੱਤਾ, ਸਿੱਧ ਮਮਾ ਸਿੱਧ ਲਾਇਕ, ਸਿੱਧ ਸਿੱਧ ਵਰਾ ਸਾਧ। ਦੂਸਰਿਆਂ ਨੂੰ ਇਸ ਗੱਲ ਦਾ ਆਨੰਦ ਹੈ, ਪ੍ਰਤੀਤ ਹੁੰਦਾ ਉਹ ਵੀ ਅਗਿਆਨੀ ਲੋਕਾਂ ਨੂੰ, ਲੇਕਿਨ ਸਿਆਣੇ ਪੁਰਸ਼ ਇਹਨਾਂ ਨੂੰ ਪਸੰਦ ਨਹੀਂ ਕਰਿਆ ਕਰਦੇ। ਸੋ ਸਾਧ ਦੇਖਿਆ ਗੁਰੂ ਬਾਬਾ ਜੀ ਦੇ ਨਾਲ ਜਦੋਂ ਸਿੱਧਾਂ ਨੇ ਚਰਚਾ ਕੀਤੀ, ਉਹਨਾਂ ਵਿੱਚੋਂ ਜਿਹੜੇ ਸ਼ਾਂਤ ਚਿੱਤ ਸਨ ਉਹਨਾਂ ਨੇ ਤਾਂ ਵਡਿਆਈ ਕੀਤੀ ਹਨ, ਗੋਪੀ ਚੰਦ ਤੂੰ ਧੰਨ ਹੈ, ਇਤਨਾ ਵੱਡਾ ਰਾਜ ਪਾਠ ਛੱਡ ਕੇ ਧਰਮ ਪਦਵੀ ਨੂੰ ਪ੍ਰਾਪਤ ਕੀਤਾ, ਆਪਣੇ ਚਿੱਤ ਨੂੰ ਪੂਰੂ ਸ਼ਾਂਤ ਕਰਕੇ ਸੁਖੀ ਕੀਤਾ। ਲੇਕਿਨ ਦੂਸਰੇ ਕਈ ਜਿਹੜੇ ਇਹਨਾਂ ਦੀ